ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਹਰ ਹਰ ਨਾਮ ਭਜੋ ਪਰਖੋਤਮ ਸਭ ਬਿਨ ਸੇ ਦਾਲਗ ਦਲਗਾ ਪਉ ਜਨਮ ਮਰਣਾ ਮੇਟੋ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸਮਗਾ ਹਰ ਹਰ ਨਾਮ ਭਜੋ ਪੁਰਖੋਤਮ ਸਭ ਬਿਨ ਸੇ ਦਾਲਦ ਧਲਗਾ
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡੀਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਵਾਬ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਔਰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੇਨਤੀਆਂ ਅਰਦਾਸਾਂ ਕਰਨ ਦਾ ਹਾਜ਼ਰੀਆਂ ਭਰਨ ਦਾ ਸਤਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹੀ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਸਤਿਗੁਰੂ ਮਹਾਰਾਜ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੋਹੀ ਰਾਗ ਦੇ ਅੰਦਰ ਅੱਜ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਜਿੱਥੇ ਨਾਮ ਦੀ ਮਹਿਮਾ ਦਾ ਸਤਿਗੁਰੂ ਜੀ ਨੇ ਵਰਣਨ ਕੀਤਾ ਹੈ ਉੱਥੇ ਨਾਮ ਤੋਂ ਹੀ ਨੇ ਲੋਕਾਂ ਦੀ ਹਾਲਤ ਵੀ ਦੱਸੀ ਹੈ ਔਰ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹੈ ਉਹਨਾਂ ਉੱਤੇ ਕੀ ਬਖਸ਼ਿਸ਼ਾਂ ਹੁੰਦੀਆਂ ਹਨ ਇਹ ਸਾਰਾ ਅੱਜ ਦੇ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੁਆਰਾ ਸੋਢੀ ਸੁਲਤਾਨ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ
ਸੋਹੀ ਰਾਗਣੀ ਵਿੱਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਦਰੋਂ ਪਰਮ ਪਵਿੱਤਰ ਸ੍ਰੀ ਉਪਦੇਸ਼ ਸ੍ਰੀ ਮੁਖਵਾਕ ਉਚਾਰਨ ਕਰਕੇ ਬਖਸ਼ਿਸ਼ ਕਰ ਰਹੇ ਹਨ।
ਹਰ ਹਰ ਨਾਮ ਭਜੇ ਪੁਰਖੋਤਮ
ਸਤਿਗੁਰੂ ਜੀ ਫਰਮਾਨ ਕਰਦੇ ਜੋ ਹਰੀ ਪਰਮੇਸ਼ਰ ਅਕਾਲ ਪੁਰਖ ਹੈ ਉਸ ਹਰੀ ਅਕਾਲ ਪੁਰਖ ਦਾ ਹਰੀ ਦਾ ਨਾਮ ਜਿਨ੍ਹਾਂ ਨੇ ਉਸ ਨਾਮ ਦਾ ਭਜਨ ਕੀਤਾ ਹੈ ਪੁਰਖੋਤਮ ਦਾ ਅਰਥ ਹੈ ਜੋ ਪੁਰਖਾਂ ਵਿੱਚੋਂ ਸਭ ਤੋਂ ਉੱਤਮ ਹੈ ਬਲਕਿ ਪੁਰਖਾਂ ਵਿੱਚੋਂ ਜਿਹੜੇ ਉੱਤਮ ਈਸ਼ਰ ਮੰਨੇ ਹੈ ਪੰਜ ਈਸ਼ਰ ਮੰਨੇ ਹੈ ਜਿਨ੍ਹਾਂ ਵਿੱਚ ਗਣੇਸ਼ ਸ਼ਕਤੀ ਭਗਵਾਨ ਵਿਸ਼ਨੂੰ ਭਗਵਾਨ ਸ਼ੰਕਰ ਸੂਰਜ ਇਹ ਜਿੰਨੇ ਵੀ ਪੁਰਖੋਤਮ ਪੁਰਸ਼ਾਂ ਵਿੱਚੋਂ ਉੱਤਮ ਪੁਰਸ਼ ਮੰਨੇ ਹੈ ਈਸ਼ਰ ਮੰਨੇ ਹੈ ਇਹਨਾਂ ਸਾਰਿਆਂ ਤੋਂ ਵੀ ਉੱਤੇ ਕੌਣ ਹੈ ਇਹਨਾਂ ਦਾ ਸ਼੍ਰੋਮਣੀ ਕੌਣ ਹੈ? ਉਹ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਇਸ ਕਰਕੇ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਨ੍ਹਾਂ ਨੇ ਭਜਨ ਕੀਤਾ, ਉਹਨਾਂ ਉੱਤੇ ਕੀ ਕਿਰਪਾ ਹੋਈ ਹੈ, ਰਹਿਮਤ ਹੋਈ ਹੈ, ਪੁਰਖਾਂ ਦੇ ਵਿੱਚੋਂ ਉਹਨਾਂ ਨੂੰ ਉੱਤਮ ਪਦਵੀਆਂ ਪ੍ਰਾਪਤ ਹੋ ਗਈਆਂ। ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ। ਨੀਵੀਂ ਜਾਤੀ ਵਿੱਚ ਜਨਮ ਲੈਣ ਵਾਲੇ ਜਿਹੜੇ ਭਗਤ ਸਨ, ਜਦੋਂ ਉਹਨਾਂ ਨੇ ਪੁਰਖੋਤਮ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਿਆ, ਵਾਹਿਗੁਰੂ ਦੀ ਭਗਤੀ ਕੀਤੀ, ਤਾਂ ਉਹਨਾਂ ਨੂੰ ਉੱਤਮ ਦਰਜਾ ਸਾਰੀ ਸ੍ਰਿਸ਼ਟੀ ਦੇ ਪੁਰਖਾਂ ਵਿੱਚੋਂ ਉੱਤਮ ਮੰਨੇ ਗਏ, ਪੂਜੇ ਗਏ, ਸਨਮਾਨੇ ਗਏ, ਸਤਿਕਾਰੇ ਗਏ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਿਹੜਾ ਭਜਨ ਹੈ, ਉਸ ਦਾ ਇਤਨਾ ਵੱਡਾ ਫਲ ਹੈ। ਭਜਨ ਕਿਸੇ ਦੇਵੀ ਦੇਵਤੇ ਦਾ, ਕਿਸੇ ਹੋਰ ਦਾ ਭਜਨ ਨਹੀਂ ਕਰਨਾ। ਸਤਿਗੁਰੂ ਇਸ ਪੰਕਤੀ ਵਿੱਚ ਭਜਨ ਕਰਨ ਦੀ ਵੀ ਸਾਨੂੰ ਆਗਿਆ ਕਰ ਰਹੇ ਵੀ ਕਿਹਦਾ ਭਜਨ ਕਰਨਾ, ਹਰ ਹਰ ਨਾਮ ਭਜਿਓ ਪੁਰਖੋਤਮ। ਐ ਜਗਿਆਸੂ, ਜੇ ਭਜਨ ਕਰਨਾ ਤਾਂ ਉਹ ਪੁਰਖੋਤਮ ਜੋ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਉਸ ਦੇ ਨਾਮ ਦਾ ਭਜਨ ਕਰਿਆ ਕਰ। ਅਤੇ ਜੇ ਤੂੰ ਉਸ ਵਾਹਿਗੁਰੂ ਦੇ ਨਾਮ ਦਾ ਭਜਨ ਕਰੇਗਾ ਨਾ, ਤਾਂ ਪੁਰਖੋਤਮ ਦਾ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਰੂਪ ਬਣ ਜਾਏਗਾ। ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ, ਉਸ ਨੂੰ ਸੱਤ ਚਿੱਤ ਆਨੰਦ ਕਿਹਾ ਗਿਆ ਹੈ। ਉਹ ਸੱਤ ਚਿੱਤ ਆਨੰਦ ਸਰੂਪ ਜੋ ਵਾਹਿਗੁਰੂ ਹੈ, ਉਸ ਦਾ ਰੂਪ ਬਣ ਜਾਵੇਗਾ। ਇਸ ਕਰਕੇ ਐਸੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਅੱਠੇ ਪਹਿਰ ਭਜਨ ਕਰੀਏ। ਔਰ ਜਿਹੜਾ ਭਜਨ ਕਰਨ ਦੀ 10 ਗੁਰੂ ਸਾਹਿਬਾਨਾਂ ਨੇ ਗੁਰਸਿੱਖਾਂ ਨੂੰ ਦਾਤ ਬਖਸ਼ਿਸ਼ ਕੀਤੀ, ਆਗਿਆ ਕੀਤੀ ਹੈ, ਮੂਲ ਮੰਤਰ ਹੈ, ਵਾਹਿਗੁਰੂ ਮੰਤਰ ਹੈ, ਜਿੰਨੀ ਗੁਰੂ ਕੀ ਬਾਣੀ ਹੈ, ਸਾਰੀ ਭਜਨ ਰੂਪ ਹੈ, ਸਿਮਰਨ ਰੂਪ ਹੈ, ਬੰਦਗੀ ਰੂਪ ਹੈ, ਭਗਤੀ ਸਰੂਪ ਹੈ। ਗੁਰਬਾਣੀ ਦੇ ਇੱਕ ਇੱਕ ਸ਼ਬਦ ਵਿੱਚ, ਇੱਕ ਇੱਕ ਪਦ ਵਿੱਚ ਸਾਰੀ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦਾ ਹੀ ਵਰਣਨ ਕੀਤਾ ਗਿਆ ਹੈ। ਵੇਦ ਦੀ 1,00,000 ਸੁਰਤੀ ਮੰਨੀ ਹੈ, ਜਿਹਦੇ ਵਿੱਚੋਂ ਸਾਧ ਸੰਗਤ ਜੀ 80,000 ਜਿਹੜੀ ਸੁਰਤੀ ਹੈ ਉਹ ਕਰਮ ਕਾਂਡ ਦਾ ਕਥਨ ਕਰਦੀ ਹੈ। 80,000 ਸੁਰਤੀ ਜਿਹੜੀ ਹੈ। ਔਰ ਇਸੇ ਤਰ੍ਹਾਂ ਅੱਗੇ 15,000, 94,000 ਤੱਕ, 96,000 ਤੱਕ, 16,000 ਤੱਕ ਉਪਾਸ਼ਨਾ ਦਾ ਵਰਣਨ ਕਰਦੀ ਹੈ। ਕੇਵਲ 4,000 ਸੁਰਤੀ ਹੈ ਜਿਹੜੀ ਗਿਆਨ ਦਾ ਕਥਨ ਕਰਦੀ ਹੈ। ਪਰ ਗੁਰੂ ਕੀ ਬਾਣੀ ਐਸੀ ਮਹਾਨ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਰ ਅੱਖਰ ਵਿੱਚ, ਪਦ ਪਦ ਵਿੱਚ, ਸ਼ਬਦ ਸ਼ਬਦ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਹੀ ਵਰਣਨ ਹੈ। ਵਾਹਿਗੁਰੂ ਪਰਮੇਸ਼ਰ ਦੀ ਉਪਾਸ਼ਨਾ ਹੀ ਦਰਸਾਈ ਗਈ ਹੈ। ਇਸ ਕਰਕੇ ਗੁਰਬਾਣੀ ਦਾ ਜਿਹੜਾ ਗੁਰਸਿੱਖ ਨੇ ਪਾਠ ਕਰਨਾ, ਜਾਪ ਕਰਨਾ, ਅਭਿਆਸ ਕਰਨਾ, ਇਹ ਵੀ ਸਿਮਰਨ ਰੂਪ ਹੈ, ਜਾਪ ਰੂਪ ਹੈ, ਬੰਦਗੀ ਰੂਪ ਹੈ, ਭਗਤੀ ਰੂਪ ਹੈ। ਪਰ ਵਿਸ਼ੇਸ਼ ਰੂਪ ਵਿੱਚ ਗੁਰੂ ਸਾਹਿਬਾਨਾਂ ਦੀ ਆਗਿਆ ਨੂੰ ਪਾ ਕੇ 5 ਪਿਆਰੇ ਸਾਹਿਬਾਨਾਂ ਨੇ ਉਚੇਚੇ ਤੌਰ 'ਤੇ ਆਗਿਆ ਕੀਤੀ ਹੈ ਕਿ ਹਰ ਗੁਰਸਿੱਖ ਮਾਈ ਭਾਈ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰੇ। ਜਾਪ ਕਰਨਾ ਇਸ ਲਈ ਜ਼ਰੂਰੀ ਹੈ ਕਿ ਰਸਨਾ ਅਤੇ ਨਾਮ ਵਸ ਜਾਏ। ਫਿਰ ਅੱਗੇ ਇਹੀ ਜਾਪ ਜਦੋਂ ਸਿਮਰਨ ਬਣ ਜਾਂਦਾ ਹੈ, ਫਿਰ ਉਹ ਨਾਮ ਭੁੱਲਦਾ ਨਹੀਂ, ਨਾਮ ਦੇ ਨਾਲ ਨਾਮੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਯਾਦ ਮਨ ਵਿੱਚ ਵਸ ਜਾਂਦੀ ਹੈ। ਭਾਈ ਵੀਰ ਸਿੰਘ ਜੀ ਨੇ ਨਾਮ ਦੀ ਮਹਿਮਾ ਦਾ ਵਰਣਨ ਕਰਦਿਆਂ ਬੜਾ ਸੁੰਦਰ ਜ਼ਿਕਰ ਕੀਤਾ। ਉਹ ਕਹਿੰਦੇ ਭਗਤੀ ਸਿਮਰਨ ਕੀ ਹੈ ਕਿ ਵਾਹਿਗੁਰੂ ਦੀ ਕਦੇ ਯਾਦ ਨਾ ਭੁੱਲੇ, ਇਹੀ ਸਿਮਰਨ ਹੈ। ਪਰ ਸਾਧ ਸੰਗਤ ਜੀ ਦਾ ਤਰੀਕਾ ਸਾਨੂੰ ਗੁਰਬਾਣੀ ਦੇ ਜਾਪ ਅਭਿਆਸ ਦੁਆਰਾ ਹੀ ਸਤਿਗੁਰੂ ਜੀ ਨੇ ਦਰਸਾਇਆ। ਗੁਰਸਿੱਖ ਜਦੋਂ ਮੂਲ ਮੰਤਰ ਦਾ ਜਾਪ ਕਰਦਾ, ਵਾਹਿਗੁਰੂ ਮੰਤਰ ਦਾ ਜਾਪ ਕਰਦਾ, ਕਿਤੇ ਨਾ ਕਿਤੇ ਮਨ ਉਸ ਪਰਮ ਪਿਤਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਜੁੜਦਾ, ਉਹਦੀ ਯਾਦ ਵਿੱਚ ਮਨ ਲੱਗ ਜਾਂਦਾ ਹੈ, ਜੁੜ ਜਾਂਦਾ ਹੈ। ਜਦੋਂ ਜਾਪ ਪਰਪੱਕ ਹੋ ਜਾਂਦਾ ਰਸਨਾ ਦੇ ਉੱਤੇ, ਫਿਰ ਹੌਲੀ ਹੌਲੀ ਉਹੀ ਸਿਮਰਨ ਬਣ ਜਾਂਦਾ, ਉਹੀ ਸਿਮਰਨ ਉਹਦੀ ਯਾਦ ਬਣ ਜਾਂਦੀ ਹੈ। ਜਦੋਂ ਵਾਹਿਗੁਰੂ ਦੀ ਯਾਦ ਪਰਪੱਕ ਹੋ ਜਾਏ, ਫਿਰ ਪਰਮੇਸ਼ਰ ਵੀ ਪ੍ਰਤੱਖ ਹੋ ਜਾਂਦਾ ਹੈ। ਭਗਤਾਂ ਦੇ ਜੀਵਨ ਆਪਾਂ ਸੁਣਦੇ ਹਾਂ, ਗੁਰਸਿੱਖਾਂ ਦੇ ਜੀਵਨ ਵੀ ਆਪਾਂ ਸੁਣਦੇ ਹਾਂ ਕਿ ਭਗਤਾਂ ਨੂੰ ਵਾਹਿਗੁਰੂ ਨੇ ਪ੍ਰਤੱਖ ਹੋ ਕੇ ਉਹਨਾਂ ਨੂੰ ਬਖਸ਼ਿਸ਼ਾਂ ਨਾਲ ਨਿਵਾਜਿਆ। ਭਗਤਾਂ ਨੇ ਅੱਠੇ ਪੈਰ ਵਾਹਿਗੁਰੂ ਦੀ ਯਾਦ ਵਿੱਚ ਆਪਣਾ ਮਨ ਜੋੜ ਕੇ ਰੱਖਿਆ, ਜਦੋਂ ਜੁੜਿਆ ਫੇਰ ਹੀ ਪ੍ਰਤੱਖ ਹੋਇਆ। ਇਸ ਕਰਕੇ ਸਾਧ ਸੰਗਤ ਜੀ, ਐਸੇ ਪ੍ਰਖੋਤਮ ਦਾ, ਐਸੇ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਇਹ ਬੰਦੇ ਤੈਨੂੰ ਉੱਤਮ ਤੋਂ ਉੱਤਮ ਮਨੁੱਖਾਂ ਦੇ ਵਿੱਚੋਂ ਵੀ ਉੱਤਮ ਪਦਵੀਆਂ ਤੈਨੂੰ ਦ੍ਰਿੜ ਕਰਵਾਉਣ ਵਾਲਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੈਸੀ ਸਾਡੇ ਉੱਤੇ ਕਿਰਪਾ ਕੀਤੀ ਹੈ। ਬਲਹਾਰੀ ਗੁਰ ਆਪਣੇ ਦੇਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਬੰਦੇ, ਇਹ ਗੁਰਸਿੱਖ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਪਣੇ ਜੀਵਨ ਵਿੱਚ ਸੈਂਕੜੇ ਹਜ਼ਾਰਾਂ ਵੇਰੀ, ਸੈਂਕੜੇ ਸੌ ਵੇਰੀ ਵਾਰ ਵਾਰ ਸ਼ੁਕਰਾਨਾ ਕਰਿਆ ਕਰ। ਕੁਰਬਾਨ ਦਾ ਇੱਕ ਅਰਥ ਹੁੰਦਾ ਸ਼ੁਕਰਾਨਾ ਕਰਨਾ। ਸ਼ੁਕਰਾਨਾ ਕਰਿਆ ਕਰ ਜਿਨ੍ਹਾਂ ਸਤਿਗੁਰਾਂ ਨੇ ਤੈਨੂੰ ਐਡੀਆਂ ਵੱਡੀਆਂ ਰਹਿਮਤਾਂ ਨਾਲ ਨਿਵਾਜਿਆ। ਤੂੰ 84 ਲੱਖ ਜੂਨਾਂ ਦੇ ਵਿੱਚੋਂ ਪਸ਼ੂਆਂ ਵਰਗੀ ਜ਼ਿੰਦਗੀ ਤੂੰ ਬਸਰ ਕਰ ਰਿਹਾ ਸੀ, ਪਸ਼ੂਆਂ ਤੋਂ ਤੈਨੂੰ ਮੁੱਖ ਮਨੁੱਖ ਬਣਾਇਆ, ਮਨੁੱਖ ਤੋਂ ਤੈਨੂੰ ਦੇਵਤਾ ਬਣਾ ਦਿੱਤਾ ਸਤਿਗੁਰੂ ਨੇ। ਹੁਣ ਇਸ ਤੋਂ ਅੱਗੇ ਦੇਖ ਲੈ, ਜੇ ਤਾਂ ਤੂੰ ਇਸ ਪਦਵੀ ਤੋਂ ਵੀ ਅੱਗੇ ਜਾਣਾ, ਸਤਚਿਤ ਆਨੰਦ ਵਿੱਚ ਲੀਨ ਹੋਣਾ, ਫਿਰ ਵਾਹਿਗੁਰੂ ਦੀ ਯਾਦ ਵਿੱਚ ਲੱਗ ਜਾ, ਸਿਮਰਨ ਵਿੱਚ ਲੱਗ ਜਾ। ਜੇ ਪਿੱਛੇ ਮੁੜਨਾ ਤਾਂ ਫਿਰ ਮਨੁੱਖਾਂ ਤੋਂ ਵੀ ਥੱਲੇ, ਪਸ਼ੂਆਂ ਨਾਲੋਂ ਵੀ ਹੋਰ ਥੱਲੇ, 84 ਲੱਖ ਜੂਨਾਂ ਦੇ ਚੱਕਰ ਵਿੱਚ ਪੈ ਜਾਏਗਾ, ਆਵਾਗਮਨ ਦਾ ਚੱਕਰ ਤੈਨੂੰ ਘੇਰ ਲਏਗਾ। ਇਸ ਕਰਕੇ ਆਪਣੇ ਸਤਿਗੁਰੂ ਦਾ ਵਾਰ ਵਾਰ ਸਦਾ ਸਦਾ ਹਰ ਦਿਹਾੜੀ ਹਰ ਦਿਨ ਵਾਰ ਸ਼ੁਕਰਾਨਾ ਕਰ, ਜਿਨ੍ਹਾਂ ਨੇ ਤੈਨੂੰ ਦੇਵਤਿਆਂ ਤੁਲ ਜੀਵਨ ਬਖਸ਼ਿਸ਼ ਕਰ ਦਿੱਤਾ ਹੈ। ਇਸ ਕਰਕੇ ਐਸਾ ਜੋ ਉੱਤਮ ਵਾਹਿਗੁਰੂ ਪਰਮੇਸ਼ਰ ਹੈ, ਉੱਤਮ ਗੁਣ ਜਿਹਦੇ ਨਾਮ ਨੂੰ ਜਪ ਕੇ ਪ੍ਰਾਪਤ ਹੁੰਦੇ ਹੈ, ਜਦੋਂ ਸਿੱਖ ਮੂਲ ਮੰਤਰ ਵਿੱਚ ਨਿਰਭਉ ਦਾ ਜਾਪ ਕਰਦਾ ਤਾਂ ਸਾਰੇ ਡਰ ਉਹਦੇ ਭੈ ਦੂਰ ਹੋ ਜਾਂਦੇ ਹੈ। ਦਾਨੇ ਪੁਰਸ਼ਾਂ ਦਾ ਕਥਨ ਹੈ, ਬੁੱਧੀ ਜਿਹੜੀ ਹੈ ਨਾ, ਉਹ ਹਰ ਤਰ੍ਹਾਂ ਦੇ ਭੈ ਦੂਰ ਕਰ ਦਿੰਦੀ ਹੈ। ਗਿਆਨ ਨਾਲ ਸਾਰੇ ਡਰ ਭੈ ਦੂਰ ਹੋ ਜਾਂਦੇ ਹੈ। ਜਦੋਂ ਗਿਆਨ ਆ ਜਾਂਦਾ ਜਾਂ ਗਿਆਨ ਦਾ ਹਿਰਦੇ ਦੇ ਅੰਦਰ ਸਮਝ ਆ ਜਾਂਦੀ ਹੈ ਤਾਂ ਸਾਰੇ ਡਰ ਭੈ ਕਹਿੰਦੇ ਦੂਰ ਹੋ ਜਾਂਦੇ ਹੈ। ਇਸ ਕਰਕੇ ਜਦੋਂ ਨਿਰਭਉ ਦਾ ਜਾਪ ਕਰੇਗਾ ਤਾਂ ਸਾਰੇ ਡਰ ਭੈ ਵਾਹਿਗੁਰੂ ਤੇਰੇ ਦੂਰ ਕਰ ਦੇਵੇਗਾ। ਜਦੋਂ ਨਿਰਵੈਰ ਹੈ ਤਾਂ ਤੇਰੇ ਮਨ ਵਿੱਚੋਂ ਸਾਰੇ ਵੈਰ ਦੂਰ ਕਰ ਦਿੰਦਾ ਹੈ। ਇਤਨੇ ਵੱਡੇ ਜਿਹੜੇ ਵਾਹਿਗੁਰੂ ਦੇ ਗੁਣ ਮੂਲ ਮੰਤਰ ਵਿੱਚ ਦਰਸਾਏ ਹੈ, ਉਹਦੇ ਮੂਲ ਮੰਤਰ ਵੀ ਤੁਰ ਦਰਗਾਹ ਸੱਚਖੰਡ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਲੈ ਕੇ ਆਏ। ਸੁਲਤਾਨਪੁਰ ਸਾਹਿਬ ਜਿੱਥੇ ਗੁਰਦੁਆਰਾ ਸੰਤ ਘਾਟ ਸਾਹਿਬ ਹੈ, ਇਸ ਅਸਥਾਨ 'ਤੇ 3 ਦਿਨ ਵੇਈ ਦੇ ਨਦੀ ਦੇ ਵਿੱਚ ਚੁੱਭਾ ਲਾਉਣ ਤੋਂ ਬਾਅਦ ਜਦੋਂ ਬਾਹਰ ਆਏ, ਸਤਿਗੁਰੂ ਜੀ ਸਜੇ। ਉਸ ਵਕਤ ਭਾਈ ਭਗੀਰਥ ਅਤੇ ਹੋਰ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਈਆਂ ਤਾਂ ਹਜ਼ੂਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬੇਬੇ ਨਾਨਕੀ ਜੀ ਨੂੰ ਆਗਿਆ ਕੀਤੀ ਕਿ ਘਰੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲਿਆਓ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲਿਆਂਦੀ, ਜਿੱਥੇ ਗੁਰਦੁਆਰਾ ਸੰਤ ਘਾਟ ਸਾਹਿਬ ਅਸਥਾਨ ਹੈ, ਉਦੋਂ ਸਤਿਗੁਰੂ ਜੀ ਨੇ ਜੋ ਸੱਚਖੰਡ ਵਿੱਚੋਂ ਮੂਲ ਮੰਤਰ ਸਾਹਿਬ ਲੈ ਕੇ ਆਏ, ਉਹ ਮਾਤ ਲੋਕ ਦੇ ਉੱਤੇ ਮੂਲ ਮੰਤਰ ਗੁਰਸਿੱਖਾਂ ਨੂੰ ਦ੍ਰਿੜ ਕਰਵਾਇਆ, ਇਹ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਇਸ ਕਰਕੇ ਵਿਸ਼ੇਸ਼ ਰੂਪ ਦੇ ਵਿੱਚ ਗੁਰਸਿੱਖ ਜਦੋਂ ਮੂਲ ਮੰਤਰ ਦਾ ਜਪ ਕਰਦਾ, ਵਾਹਿਗੁਰੂ ਦਾ ਜਪ ਕਰਦਾ, ਸਿਮਰਨ ਕਰਦਿਆਂ ਕਰਦਿਆਂ ਉਹ ਪ੍ਰਖੋਤਮ ਦਾ ਹੀ ਰੂਪ ਬਣ ਜਾਂਦਾ ਹੈ ਔਰ ਸਾਰੇ ਸੰਸਾਰ ਦਾ ਉਹ ਪੂਜਨੀਕ ਵੀ ਬਣ ਜਾਂਦਾ ਹੈ। ਇਹ ਨਾਮ ਦਾ ਇਤਨਾ ਵੱਡਾ ਫਲ ਹੈ, ਇਹਦਾ ਭਜਨ ਕਰਨ ਦਾ ਏਡਾ ਵੱਡਾ ਫਲ ਦਰਸਾਇਆ ਹੈ।
ਸਭ ਦਿਨ ਸੇ ਦਾਲ ਦੇ ਦਲਗਾ,
ਨਾਮ ਜਪਣ ਵਾਲਿਆਂ ਦੇ ਜਿਹੜੇ ਦਾਲ ਦੇ ਦਲਿੱਦਰ ਹੈ ਉਹ ਵੀ ਸਾਰੇ ਦੂਰ ਹੋ ਜਾਂਦੇ ਹੈ। ਦਲਿੱਦਰ ਕੀ ਆਲਸ, ਕਹਿੰਦਾ ਵੀ ਅਜੇ ਬਚਪਨਾ ਹੈ, ਮਾਤਾ ਪਿਤਾ ਖਿਡਾਉਂਦੇ ਹੈ, ਇਸ ਕਰਕੇ ਦੁਨੀਆਂ ਦੇ ਸੁੱਖ ਲੈ ਲਈਏ, ਜਦੋਂ ਜਵਾਨੀ ਆਏਗੀ ਉਦੋਂ ਨਾਮ ਜਪਾਂਗੇ। ਜਦੋਂ ਜਵਾਨੀ ਆਉਂਦੀ ਹੈ ਉਦੋਂ ਕਹਿੰਦਾ ਵਿਸ਼ੇ ਰਸ ਮਾਣ ਲਈਏ, ਸੁੱਖ ਲੈ ਲਈਏ, ਬੁਢੇਪੇ ਵਿੱਚ ਨਾਮ ਜਪ ਲਵਾਂਗੇ। ਉਹ ਦਲਿੱਦਰੀ ਪਿਆ ਰਹਿੰਦਾ ਪੱਲੇ, ਆਲਸੀ ਪਿਆ ਰਹਿੰਦਾ। ਵਸ਼ਿਸ਼ਠ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ, ਕਹਿੰਦੇ ਇਹ ਮਨੁੱਖ ਜ਼ਿੰਦਗੀ ਦੇ ਵਿੱਚ ਜੇ ਕਿਸੇ ਪ੍ਰਾਣੀ ਦਾ, ਜੇ ਕਿਸੇ ਜੀਵ ਦਾ ਸਭ ਤੋਂ ਵੱਡਾ ਸਤਰੂ ਹੈ, ਵੈਰੀ ਹੈ, ਉਹ ਦਲਿੱਦਰ ਸਭ ਤੋਂ ਵੱਡਾ ਵੈਰੀ ਹੈ ਹਰ ਮਨੁੱਖ ਦਾ। ਜਿਹੜਾ ਮਨੁੱਖ ਦਲਿੱਦਰੀ ਹੈ ਉਹ ਜੀਵਨ ਵਿੱਚ ਕਦੇ ਵੀ ਕਿਸੇ ਵੀ ਕੰਮ ਵਿੱਚ ਸਫਲਤਾ ਨਹੀਂ ਹਾਸਲ ਕਰ ਸਕਦਾ। ਔਰ ਕਹਿੰਦੇ ਆ ਮਨੁੱਖ ਸਭ ਤੋਂ ਵੱਡਾ ਤੇਰਾ ਮਿੱਤਰ ਕੀ ਹੈ ਜ਼ਿੰਦਗੀ ਦੇ ਵਿੱਚ, ਉਹ ਪੁਰਸ਼ਾਰਥ ਹੈ, ਉੱਦਮ ਹੈ। ਉੱਦਮ ਤੇਰਾ ਸਭ ਤੋਂ ਵੱਡਾ ਸਹਿਯੋਗੀ ਹੈ, ਤੇਰਾ ਮਿੱਤਰ ਹੈ। ਉੱਦਮ ਕਰਨ ਵਾਲੇ ਨੂੰ ਹਰ ਦਾਤ ਜੀਵਨ ਵਿੱਚ ਪ੍ਰਾਪਤ ਹੋ ਜਾਂਦੀ ਹੈ ਦੁਨੀਆਂ ਦੀ। ਸਿਆਣਿਆਂ ਦਾ ਵੀ ਕਥਨ ਹੈ, ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪਾਉਣ। ਔਰ ਗੁਰਬਾਣੀ ਦਾ ਵੀ ਫਰਮਾਨ ਹੈ, ਉੱਦਮ ਕਰੇਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪਹੁੰਚ, ਤੇ ਆਏਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਸ ਕਰਕੇ ਆਲਸ ਨੂੰ ਤਿਆਗ ਕੇ ਉਸ ਪ੍ਰਖੋਤਮ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ, ਉਹਦੀ ਬੰਦਗੀ ਕਰ। ਜਦੋਂ ਕਹਿੰਦੇ ਉਹਦੀ ਬੰਦਗੀ ਕਰੇਗਾ ਫਿਰ ਦਲਗਾ, ਜਿੰਨੇ ਤੇਰੇ ਅਗਾ ਪਾਪ ਹੈ ਨਾ, ਪਾਪਾਂ ਦੇ ਦਲਾਂ ਦੇ ਦਲ, ਦਲ ਅਲਗਾ, ਦਲ ਦਲਗਾ ਦਾ ਅਰਥ ਹੈ ਸੰਧੀ ਛੇਦ ਕਰਕੇ। ਜਦੋਂ ਇਹਦਾ ਅਰਥ ਕਰਾਂਗੇ ਕਿ ਅਗਾ ਪਾਪਾਂ ਦੇ ਜਿੰਨੇ ਵੱਡੇ ਵੱਡੇ ਦਲ ਹੈ ਨਾ, ਇਹ ਵਾਹਿਗੁਰੂ ਦਾ ਨਾਮ ਤੇਰੇ ਪਾਪਾਂ ਦੇ ਦਲਾਂ ਨੂੰ ਦਲ ਦੇਵੇਗਾ, ਨਾਸ਼ ਕਰ ਦੇਵੇਗਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਗਇਆ ਜੀ ਦੀ ਧਰਤੀ ਤੇ ਗਏ ਔਰ ਉੱਥੇ ਸਤਿਗੁਰੂ ਮਹਾਰਾਜ ਜੀ ਦਾ ਅੱਜ ਵੀ ਅਸਥਾਨ ਹੈ, ਬੜੀ ਖਸਤਾ ਹਾਲਤ ਵਿੱਚ ਹੈ, ਫਲਗੂ ਨਦੀ ਦੇ ਕਿਨਾਰੇ ਤੇ ਦੇਵ ਘਾਟ ਉੱਤੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਜੀ, ਗੁਰਦੁਆਰਾ ਸ਼੍ਰੀ ਗੁਰੂ ਨਾਨਕ ਚਰਨ ਪਾਦਕਾ ਜੀ ਸਾਹਿਬ, ਬਹੁਤ ਖਸਤਾ ਹਾਲਤ ਹੈ। ਸਿੱਖ ਸੰਗਤਾਂ ਪੰਥ, ਸਾਰਾ ਖਾਲਸਾ ਪੰਥ ਉੱਦਮ ਕਰੇ ਕਿ ਉੱਥੇ ਸਤਿਗੁਰੂ ਜੀ ਦੇ ਉਸ ਅਸਥਾਨ ਦੀ ਤਾਮੀਰ ਕੀਤੀ ਜਾਏ, ਸੇਵਾ ਕੀਤੀ ਜਾਏ। ਉੱਥੇ ਪਾਂਡਿਆਂ ਨੇ ਬੇਨਤੀ ਕੀਤੀ, ਮਹਾਰਾਜ ਸਾਰੇ ਹਿੰਦੁਸਤਾਨ ਦੇ ਲੋਕ ਇੱਥੇ ਪਿੰਡ ਭਰਾਉਣ ਆਉਂਦੇ ਆਪਣੇ ਪਿੱਤਰਾਂ ਦੀ ਕਲਿਆਣ ਵਾਸਤੇ, ਮੁਕਤੀ ਵਾਸਤੇ, ਤੁਸੀਂ ਵੀ ਪਿੰਡ ਭਰਾਓ। ਔਰ ਫਲਗੂ ਨਦੀ ਦੇ ਵਿੱਚ ਪੱਤਲਾਂ ਦੇ ਉੱਤੇ ਮਿੱਟੀ ਦੇ ਦੀਵੇ ਜਗਾ ਕੇ ਉਹ ਛੱਡਦੇ ਸਨ ਪਾਣੀ ਦੇ ਉੱਤੇ। ਔਰ ਜਦੋਂ ਸਤਿਗੁਰੂ ਜੀ ਨੇ ਪੁੱਛਿਆ ਕਿ ਇਹ ਕਿਉਂ ਛੱਡਦੇ ਹੋ, ਕਹਿੰਦੇ ਸਾਡੇ ਪਿੱਤਰਾਂ ਨੂੰ ਪ੍ਰਲੋਕ ਦੇ ਵਿੱਚ ਦੀਵੇ ਜਗਾਉਣ ਨਾਲ ਰੋਸ਼ਨੀ ਮਿਲੇਗੀ, ਉਹਨਾਂ ਦਾ ਹਨੇਰਾ ਦੂਰ ਹੋ ਜਾਏਗਾ, ਇਹ ਸਾਡੀ ਭਾਵਨਾ ਹੈ। ਤਾਂ ਸਤਿਗੁਰੂ ਜੀ ਨੇ ਉਸ ਵਕਤ ਉੱਥੇ ਸ਼ਬਦ ਉਚਾਰਿਆ ਸੀ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਕਹਿੰਦੇ ਸਾਡਾ ਤਾਂ ਨਾਮ ਹੀ ਦੀਵਾ ਹੈ, ਦੁੱਖਾਂ ਦਾ ਤੇਲ ਇਹਦੇ ਵਿੱਚ ਪਾ ਦਿੱਤਾ ਹੈ, ਦੁੱਖਾਂ ਦੇ ਨਾਸ਼ ਵਾਸਤੇ। ਜਦੋਂ ਦੀਵਾ ਜਗਦਾ ਤੇਲ ਨੂੰ, ਬੱਤੀ ਨੂੰ ਸਾੜ ਦਿੰਦਾ, ਇਸੇ ਤਰ੍ਹਾਂ ਨਾਮ ਦਾ ਦੀਵਾ ਜਿਹਨਾਂ ਦੇ ਹਿਰਦੇ ਵਿੱਚ ਜਗ ਪੈਂਦਾ, ਉਹਨਾਂ ਦੇ ਦੁੱਖਾਂ ਦਾ ਤੇਲ, ਉਹਨਾਂ ਦੇ ਕਸ਼ਟਾਂ ਦਾ ਤੇਲ, ਉਹਨਾਂ ਦੇ ਸੰਕਟਾਂ ਦਾ ਤੇਲ, ਉਹ ਸਾਰੇ ਦੁੱਖ ਜਿਹੜੇ ਉਹਨਾਂ ਦੇ ਨਾਮ ਸਾੜ ਦਿੰਦਾ, ਭਸਮ ਕਰ ਦਿੰਦਾ। ਇਸੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਅੱਗੇ ਜਾ ਕੇ ਇਹ ਪੰਕਤੀਆਂ ਉਚਾਰੀਆਂ ਹਨ। ਲੋਕਾਂ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ ਏਕ ਰੱਤੀ ਲੈ ਪਾਏ। ਮਹਾਰਾਜ ਕਹਿੰਦੇ ਤੁਸੀਂ ਫਜ਼ੂਲ ਦੀਆਂ ਵਿਅਰਥ ਵਿਚਾਰਾਂ ਵਿੱਚ ਲੱਗੇ ਹੋਏ ਹੋ, ਪਰਮੇਸ਼ਰ ਦੇ ਨਾਮ ਵਿੱਚ ਇੰਨੀ ਵੱਡੀ ਸ਼ਕਤੀ ਹੈ, ਤਾਕਤ ਹੈ, ਬਰਕਤ ਹੈ ਕਿ ਜਿਵੇਂ ਇੱਕ ਰੱਤੀ ਅੱਗ ਲੱਖਾਂ ਮਣ ਲੱਕੜਾਂ ਦੇ ਢੇਰਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਨਾ, ਇਸੇ ਤਰ੍ਹਾਂ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਜਿਹੜਾ ਪ੍ਰਾਣੀ ਉਹਦਾ ਨਾਮ ਜਪਣ ਲੱਗ ਜਾਂਦਾ ਉਹਦੇ ਜਿੰਨੇ ਵੀ ਪਾਪ ਹੈ ਨਾ, ਪਾਪਾਂ ਦੇ ਦਲਾਂ ਦੇ ਦਲ ਹੈ, ਪਰਮੇਸ਼ਰ ਦਾ ਨਾਮ ਉਹਨਾਂ ਦੇ ਪਾਪਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ। ਇੰਨੀ ਨਾਮ ਦੇ ਵਿੱਚ ਬਰਕਤ ਹੈ, ਇੰਨੀ ਨਾਮ ਦੇ ਵਿੱਚ ਸ਼ਕਤੀ ਹੈ। ਇਸ ਕਰਕੇ ਜਿੰਨੇ ਵੀ ਪਾਪਾਂ ਦੇ ਦਲਾਂ ਦੇ ਦਲ ਹੈ ਉਹ ਸਾਰੇ ਨਾਸ ਹੋ ਜਾਂਦੇ, ਇਹਨਾਂ ਨੂੰ ਦਲ ਦਿੰਦਾ। ਔਰ ਪਰਮੇਸ਼ਰ ਦਾ ਨਾਮ ਦਲਿੱਦਰ ਵੀ, ਕੰਗਾਲੀ ਵੀ, ਕੰਗਾਲੀ ਦਾ ਅਰਥ ਬੜਾ ਸੁੰਦਰ ਕੋਸ਼ਕਾਰਾਂ ਨੇ ਕੀਤਾ, ਕਹਿੰਦੇ ਜਿਹੜਾ ਕੰਗ ਨਾਮ ਸੁੱਖਾਂ ਨੂੰ ਗਾਲ ਦੇਵੇ ਉਸ ਦਾ ਨਾਮ ਕੰਗਾਲੀ ਹੈ। ਕੰਗ ਨਾਮ ਸੁੱਖਾਂ ਨੂੰ ਜਿਹੜਾ ਗਾਲ ਦੇਵੇ, ਭਾਵ ਤੇਰੇ ਸੁੱਖ ਹੈ ਬੰਦੇ, ਜਿਹੜੀ ਹਾਲਤ ਨਾਲ ਤੇਰੇ ਸੁੱਖ ਮੁੱਕ ਜਾਣ, ਸੁੱਖਾਂ ਦਾ ਨਾਸ ਹੋ ਜਾਏ, ਉਸ ਨੂੰ ਦਲਿੱਦਰ ਔਰ ਕੰਗਾਲੀ ਕਿਹਾ ਜਾਂਦਾ ਹੈ। ਪਰ ਜੇ ਵਾਹਿਗੁਰੂ ਦਾ ਨਾਮ ਜਪੇ ਤਾਂ ਉਹ ਵੀ ਦੂਰ ਹੋ ਜਾਂਦੇ ਆ ਸਾਰੇ ਦੁੱਖ। ਧੰਨ ਭਗਤ ਰਵਿਦਾਸ ਜੀ ਨੇ ਬੜਾ ਸੁੰਦਰ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਦਰਦ ਦੇਖ ਸਭ ਕੋ ਹੱਸੈ, ਐਸੀ ਦਸਾ ਹਮਾਰੀ, ਅਸ਼ਟ ਦਸਾ ਸਿੱਧ ਕਰ ਤਲੈ, ਸਭ ਕਿਰਪਾ ਤੁਮਾਰੀ। ਹੇ ਮਹਾਰਾਜ, ਮੇਰਾ ਦਲਿੱਦਰ ਦੇਖ ਕੇ ਦੁਨੀਆਂ ਹੱਸਦੀ ਸੀ, ਮਜ਼ਾਕ ਕਰਦੀ ਸੀ, ਲੋਕੀ ਮਖੌਲ ਉਡਾਉਂਦੇ ਸਨ, ਪਰ ਅੱਜ ਐਡੀ ਕਿਰਪਾ ਤੇਰੇ ਨਾਮ ਦੀ ਹੋਈ, ਤੇਰੇ ਨਾਮ ਦਾ ਭਜਨ ਕੀਤਾ, ਉਸ ਵਿੱਚੋਂ ਇਹ ਸ਼ਕਤੀ ਪ੍ਰਾਪਤ ਹੋਈ, ਬਰਕਤ ਮਿਲੀ। ਕਿਉਂ? ਭਗਤੀ ਵਿੱਚ ਸ਼ਕਤੀ ਹੈ, ਵਾਹਿਗੁਰੂ ਦੇ ਨਾਮ ਵਿੱਚ ਹੀ ਸਾਰੀਆਂ ਬਰਕਤਾਂ ਹਨ, ਖੁਦਾ ਦੇ ਨਾਮ ਵਿੱਚ ਹੀ ਖੁਦਾਈ ਬਰਕਤਾਂ ਦਾ ਵਾਸਾ ਹੈ। ਕਹਿੰਦੇ ਐਸੀ ਕਿਰਪਾ ਹੋਈ, ਅੱਜ ਨੌ ਨਿਧੀਆਂ 18 ਸਿੱਧੀਆਂ ਮੇਰੇ ਸੱਜੇ ਖੱਬੇ ਹੱਥ ਉੱਤੇ ਟਿਕੀਆਂ ਹੋਈਆਂ ਹਨ। ਇਸ ਕਰਕੇ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਸਾਰੇ ਦਲਿੱਦਰ ਗਰੀਬੀਆਂ ਨੂੰ ਵੀ ਮੇਟ ਦਿੰਦਾ, ਦੂਰ ਕਰ ਦਿੰਦਾ ਹੈ, ਆਲਸ ਵੀ ਦੂਰ ਕਰ ਦਿੰਦਾ। ਨਾਮ ਜਪਣ ਵਾਲਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪੇਗਾ, ਆਲਸ ਆਪੇ ਦੂਰ ਹੋ ਗਈ। ਜੇ ਮਨ ਵਿੱਚ ਇੱਛਾ ਹੈ ਕਿ ਵਾਹਿਗੁਰੂ ਦਾ ਨਾਮ ਜਪਣਾ ਹੈ, ਫੁਰਨਾ ਹੀ ਕੀਤਾ ਤਾਂ ਆਲਸ ਉਦੋਂ ਦੂਰ ਹੋ ਗਈ। ਜੇ ਦਲਿੱਦਰ ਗਲ ਪਿਆ ਹੋਇਆ, ਗਰੀਬੀ ਦੁੱਖ ਸੰਕਟ ਪਏ ਹੋਏ ਹੈ, ਉਹ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਰੇ ਦੂਰ ਕਰ ਦਿੰਦਾ ਹੈ ਅਤੇ ਨਾਲ ਨਾਲ ਪਾਪਾਂ ਨੂੰ ਵੀ ਨਾਸ਼ ਕਰ ਦਿੰਦਾ ਹੈ। ਇਹ ਸਾਰੇ ਬਿਨਸ ਜਾਂਦੇ ਆ, ਨਾਸ਼ ਹੋ ਜਾਂਦੇ ਆ, ਜਿੰਨੇ ਵੀ ਇਹ ਸਾਰੇ ਦੁੱਖ ਅਤੇ ਪਾਪ ਹਨ, ਐਸਾ ਪ੍ਰਖੋਤਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਐਸੀਆਂ ਬਰਕਤਾਂ ਔਰ ਸ਼ਕਤੀਆਂ ਹਨ।
ਭਉ ਜਨਮ ਮਰਨਾ ਮੇਟੋ ਗੁਰ ਸਬਦੀ,
ਗੁਰ ਸ਼ਬਦ ਦੇ ਨਾਲ ਜਿਹਨਾਂ ਦਾ ਭਉ ਪ੍ਰੇਮ ਪੈਦਾ ਹੋ ਗਿਆ, ਉਹਨਾਂ ਦਾ ਜੰਮਣ ਮਰਨ ਦਾ ਜਿਹੜਾ ਭਉ ਡਰ ਸੀ ਨਾ, ਉਹ ਗੁਰੂ ਦੇ ਸ਼ਬਦ ਦੁਆਰਾ ਮਿਟ ਗਿਆ, ਨਾਸ਼ ਹੋ ਗਿਆ। ਗੁਰ ਸ਼ਬਦ ਨੂੰ ਕਮਾਉਣ ਵਾਲਿਆਂ ਦਾ ਜੰਮਣ ਮਰਨ ਦਾ ਜਿਹੜਾ ਡਰ ਹੈ ਉਹ ਦੂਰ ਹੋ ਜਾਂਦਾ। ਕਬੀਰ ਸਾਹਿਬ ਜੀ ਕਹਿੰਦੇ ਹੈ, ਇੱਕ ਦੁੱਖ ਰਾਮ ਰਾਏ ਕਾਟੋ ਹਮੇਰਾ, ਅਗਨ ਦਹਿ ਔਰ ਗਰਭ ਬਸੇਰਾ। ਹੇ ਪਰਮੇਸ਼ਰ, ਮੈਂ ਇੱਕ ਦੁੱਖ ਕੱਟਣ ਦੀ ਤੇਰੇ ਅੱਗੇ ਫਰਿਆਦ ਕਰਦਾ, ਅਰਦਾਸ ਕਰਦਾ ਕਿ ਇੱਕ ਤਾਂ ਮਾਤਾ ਦੇ ਗਰਭ ਵਿੱਚ ਵਾਰ ਵਾਰ ਆ ਕੇ ਜਨਮ ਲੈਣਾ, ਦੂਜਾ ਇਸ ਦੇਹ ਦਾ, ਇਸ ਸਰੀਰ ਦਾ ਵਾਰ ਵਾਰ ਅੱਗ ਵਿੱਚ ਸੜਨਾ, ਇਹ ਜੰਮਣ ਮਰਨ ਦਾ ਜਿਹੜਾ ਦੁੱਖ ਹੈ। ਮਹਾਰਾਜ, ਮੈਂ ਤਾਂ ਇੱਕੋ ਹੀ ਅਰਜ਼ ਕਰਦਾ ਕਿ ਮੇਰਾ ਜੰਮਣ ਮਰਨ ਦਾ ਦੁੱਖ ਕੱਟ ਦਿਓ, ਮੇਟ ਦਿਓ, ਨਾਸ਼ ਕਰ ਦਿਓ। ਮਹਾਰਾਜ ਕਹਿੰਦੇ ਹਾਂ, ਬੜਾ ਸੌਖਾ ਸਾਧਨ ਹੈ, ਗੁਰ ਸ਼ਬਦ ਨੂੰ ਪ੍ਰੇਮ ਨਾਲ ਜਪ, ਗੁਰੂ ਕੇ ਸ਼ਬਦ ਦੀ ਪ੍ਰੇਮ ਨਾਲ ਕਮਾਈ ਕਰ। ਜਦੋਂ ਗੁਰ ਸ਼ਬਦ ਨਾਲ ਪ੍ਰੇਮ ਕਰੇਗਾ, ਫਿਰ ਜੰਮਣ ਮਰਨ ਦਾ ਜਿਹੜਾ ਤੇਰਾ ਭਉ ਡਰ ਹੈ ਨਾ, ਉਹ ਵੀ ਗੁਰੂ ਕਾ ਸ਼ਬਦ ਵਾਹਿਗੁਰੂ ਪਰਮੇਸ਼ਰ ਤੇਰਾ ਮੇਟ ਦੇਵੇਗਾ।
ਹਰ ਅਸਥਿਰ ਸੇਵ ਸੁਖ ਸਮਗਾ।
ਹਰੀ ਜੋ ਅਸਥਿਤ ਸਦਾ ਸਥਿਤ ਰਹਿਣ ਵਾਲਾ ਹੈ, ਅੰਡ ਬਨਾਸੀ ਦੇਰ ਬਨਾਸੀ ਉਤਪੁੱਟ ਸੇਤ ਬਣਾਉਂਦਾ, ਇਹ ਸਾਰਾ ਕੁਝ ਨਾਸ਼ਵੰਤ ਹੈ। ਇੱਕ ਪਰਮੇਸ਼ਰ ਹੀ ਇਹ ਸਥਿਤ ਰਹਿਣ ਵਾਲਾ ਹੈ, ਉਸ ਦੇ ਦਰ ਦੀ ਸੇਵਾ ਕਰਨੇ ਕਰਕੇ ਜੀਵ ਉਹ ਸੁਖ ਸਰੂਪ ਪਰਮੇਸ਼ਰ ਦਾ ਸਮਗਾ ਨਾਮ ਸਰੂਪ ਬਣ ਜਾਂਦਾ ਹੈ। ਔਰ ਉਹ ਵਾਹਿਗੁਰੂ ਪਰਮੇਸ਼ਰ ਜੋ ਸਦਾ ਰਹਿਣ ਵਾਲਾ ਵਾਹਿਗੁਰੂ ਹੈ, ਉਸ ਦੀ ਜਿਹੜਾ ਸੇਵਾ ਕਰਦਾ ਨਾ, ਉਸ ਵਿੱਚ ਇਹ ਜੀਵ ਜਿਹੜਾ ਹੈ ਸਮਾ ਜਾਂਦਾ ਹੈ, ਲੀਨ ਹੋ ਜਾਂਦਾ। ਔਰ ਅਸਲੀ ਸੁਖ ਸਰੂਪ ਵਾਹਿਗੁਰੂ ਦੀ ਫਿਰ ਪ੍ਰਾਪਤੀ ਹੋ ਜਾਂਦੀ ਹੈ।
ਮੇਰੇ ਮਨ ਭਾਜ ਰਾਮ ਨਾਮ ਅਤ ਪਿਰਗਾ।
ਹੈ ਮੇਰੇ ਮਨਾ, ਜੋ ਅਤਿਅੰਤ ਸਾਰਿਆਂ ਤੋਂ ਪਿਰਗਾ ਪਿਆਰਾ ਵਾਹਿਗੁਰੂ ਪਰਮੇਸ਼ਰ ਹੈ, ਉਸ ਪਿਆਰੇ ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਭਜਨ ਕਰਨਾ ਕਰ, ਜੋ ਅਤਿਅੰਤ ਹੀ ਸਾਰਿਆਂ ਤੋਂ ਪਿਆਰਾ ਹੈ। ਐ ਮਨਾ, ਉਸ ਰਮੇ ਪਰਮੇਸ਼ਰ ਦੇ ਨਾਮ ਦਾ ਹਮੇਸ਼ਾ ਵਾਸਤੇ ਭਜਨ ਕਰ। ਔਰ ਉਹ ਫਿਰ ਪਰਮੇਸ਼ਰ ਵਾਹਿਗੁਰੂ ਤੈਨੂੰ ਆਪਣੇ ਵਿੱਚ ਮੇਲ ਲਵੇਗਾ, ਕਾ ਨਾਮ ਆਲੇ ਦੁਆਲੇ ਤੇਰੇ ਉਸੇ ਦਾ ਹੀ ਵਾਸ ਹੋ ਜਾਏਗਾ, ਜੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪਿਰਗਾ ਪਿਆਰ ਨਾਲ ਜਪੇਗਾ, ਪ੍ਰੇਮ ਨਾਲ ਜਪੇਗਾ, ਉਹਦਾ ਭਜਨ ਪ੍ਰੇਮ ਨਾਲ ਕਰੇਗਾ। ਔਰ ਅਤਿਅੰਤ ਪਿਆਰ ਕੀ ਹੈ? ਲੱਖਾਂ ਕੰਮ ਛੱਡ ਕੇ ਪਰਮੇਸ਼ਰ ਦਾ ਭਜਨ ਕਰਨਾ, ਇਹੀ ਪਰਮੇਸ਼ਰ ਦੇ ਭਜਨ ਨਾਲ ਪਿਆਰ ਹੈ, ਸਨੇਹ ਹੈ। ਬੰਦਾ ਕੰਮਾਂ ਨਾਲ ਪਿਆਰ ਕਰਦਾ, ਭਜਨ ਨੂੰ ਦੂਜੀ ਥਾਂ ਦਿੰਦਾ, ਕਹਿੰਦਾ ਪਹਿਲਾਂ ਕੰਮ ਨਿਬੇੜ ਲਈਏ ਫਿਰ ਭਜਨ ਕਰ ਲਵਾਂਗੇ। ਪਰ ਸਤਿਗੁਰੂ ਕਹਿੰਦੇ ਹੈ ਵੀ ਜਿਹਨੇ ਪਰਮੇਸ਼ਰ ਦੇ ਭਜਨ ਨਾਲ ਇੰਨਾ ਪਿਆਰ ਕੀਤਾ, ਉਹਨੇ ਦੁਨੀਆਂ ਦੇ ਸਾਰੇ ਕੰਮਾਂ ਨੂੰ ਇੱਕ ਪਾਸੇ ਰੱਖ ਕੇ ਭਜਨ ਨੂੰ ਪਹਿਲ ਦਿੱਤੀ ਹੈ। ਜੇ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਭਜਨ ਕਰੇਗਾ, ਫਿਰ ਵਾਹਿਗੁਰੂ ਵੀ ਪਿਰਗਾ ਤੈਨੂੰ ਪਿਆਰ ਕਰੇਗਾ, ਵਾਹਿਗੁਰੂ ਵੀ ਤੇਰੇ ਨਾਲ ਪ੍ਰੇਮ ਕਰੇਗਾ, ਅਤਿਅੰਤ ਪਿਆਰਾ ਵਾਹਿਗੁਰੂ ਦਾ ਪ੍ਰੇਮੀ ਬਣ ਜਾਵੇਗਾ।
ਮੈਂ ਮਨ ਤਨ ਅਰਪ ਧਰਿਓ ਗੁਰ ਆਗੈ।
ਔਰ ਗੁਰਸਿੱਖ ਆਪਣਾ ਮਨ ਵੀ ਔਰ ਤਨ ਵੀ ਗੁਰੂ ਦੇ ਅੱਗੇ ਭੇਟਾ ਕਰ ਦਿੰਦਾ ਹੈ, ਆਪਣੀ ਮੈਂ ਨੂੰ ਵੀ ਛੱਡ ਦਿੰਦਾ, ਮੈਂ ਨੂੰ ਵੀ ਗੁਰੂ ਦੇ ਅੱਗੇ ਰੱਖ ਦਿੰਦਾ, ਭੇਟਾ ਕਰ ਦਿੰਦਾ। ਔਰ ਮਨ ਵੀ ਔਰ ਤਨ ਵੀ ਇਹ ਵੀ ਗੁਰੂ ਨੂੰ ਅਰਪਿਤ ਕਰ ਦਿੰਦਾ, ਭੇਟਾ ਕਰ ਦਿੰਦਾ। ਤਨ ਗੁਰੂ ਦੀ ਸੇਵਾ ਵਿੱਚ ਲਾ ਦੇਣਾ, ਸੇਵਾ ਵਿੱਚ ਜੁੜ ਜਾਣਾ, ਮਨ ਕਰਕੇ ਵਾਹਿਗੁਰੂ ਦੀ ਯਾਦ ਵਿੱਚ ਭਜਨ ਕਰਨਾ, ਇਹੀ ਗੁਰੂ ਨੂੰ ਆਪਣਾ ਮਨ ਤਨ ਅਰਪਿਤ ਕਰਨਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਪੰਜਾਂ ਪਿਆਰਿਆਂ ਨੇ ਆਪਣਾ ਤਨ ਮਨ ਧਨ ਸਭ ਕੁਝ ਅਰਪਣ ਕਰ ਦਿੱਤਾ ਔਰ ਸਦਾ ਹੀ ਗੁਰੂ ਦੇ ਵਿੱਚ ਅਭੇਦ ਹਨ। ਇਸ ਕਰਕੇ ਜਦੋਂ ਵਾਹਿਗੁਰੂ ਦੇ ਨਾਮ ਦਾ ਭਜਨ ਕਰਨਾ, ਉਦੋਂ ਭਾਈ ਆਪਣੀ ਮੈਂ ਨੂੰ ਵੀ, ਆਪਣੇ ਮਨ ਨੂੰ ਵੀ, ਆਪਣੇ ਤਨ ਨੂੰ ਵੀ ਇਹ ਸਾਰਾ ਗੁਰੂ ਦੇ ਚਰਨਾਂ ਵਿੱਚ ਅੱਗੇ ਭੇਟਾ ਕਰਕੇ ਅਰਪਿਤ ਕਰਨਾ ਹੈ।
ਸਿਰ ਵੇਚ ਲੀਏ ਮੁੱਲ ਮਹਿੰਗਾ।
ਕਹਿੰਦੇ ਸਿਰ ਦੇ ਵੱਟੇ ਮਹਿੰਗੇ ਮੁੱਲ ਇਹ ਦਾਤ ਪ੍ਰਾਪਤ ਹੋਈ ਹੈ। ਤਨ ਭਾਈ ਮਨੀ ਸਿੰਘ ਜੀ ਬੜਾ ਸੁੰਦਰ ਉਚਾਰਨ ਕਰਦੇ ਹੈ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਨ, ਜੇ ਸਿਰ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾਣ। ਕਹਿੰਦੇ ਇਹ ਤਨ ਜਿਹੜੀ ਪੰਜਾਂ ਤੱਤਾਂ ਦੀ ਦੇਹ ਬਣੀ ਹੈ, ਇਹ ਗੰਦਗੀ ਦੀ ਕੋਠੜੀ ਹੈ। ਔਰ ਪਰਮੇਸ਼ਰ ਦਾ ਨਾਮ ਹੀਰਿਆਂ ਦੀ ਖਾਨ ਤੋਂ ਵੀ ਅਮੋਲਕ ਹੈ। ਸਿਰ ਦੇ ਕੇ ਵੀ ਪਰਮੇਸ਼ਰ ਮਿਲ ਜਾਏ ਤਾਂ ਕਹਿੰਦੇ ਸਸਤਾ ਹੀ ਸੌਦਾ ਹੈ, ਕੋਈ ਬਹੁਤਾ ਮਹਿੰਗਾ ਨਹੀਂ ਹੈ। ਔਰ ਆਪ ਜੀ ਨੇ ਪ੍ਰਤੱਖ ਕਰਕੇ ਵੀ ਵਿਖਾਇਆ, ਬੰਦ ਬੰਦ ਕਟਵਾਇਆ ਆਪਣਾ ਆਪਣਾ ਸਿਰ, ਆਪਣਾ ਸਰੀਰ ਸਾਰਾ ਗੁਰੂ ਦੇ ਨਿਮਿੱਤ ਭੇਟਾ ਕਰ ਦਿੱਤਾ। ਮਹਿੰਗੇ ਮੁੱਲ ਦਾ ਜਿਹੜਾ ਸਿਰ ਸੀ ਉਹ ਵੀ ਗੁਰੂ ਦੇ ਲੇਖੇ ਲਾ ਦਿੱਤਾ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅਸਥਾਨ ਪ੍ਰਕਰਮਾ ਦੇ ਵਿੱਚ ਹੀ ਸਮਾਹਿਮਾਨ ਹੈ। ਆਪਣਾ ਸੀਸ ਤਲੀ ਦੇ ਉੱਤੇ ਰੱਖ ਕੇ ਜ਼ਾਲਮਾਂ ਨਾਲ ਜੂਝਦੇ ਹੋਏ ਆਏ ਔਰ ਇੱਥੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟਾ ਕੀਤਾ। ਪੰਜਾਂ ਪਿਆਰਿਆਂ ਨੇ ਸੀਸ ਭੇਟਾ ਕੀਤੇ। ਇਸ ਕਰਕੇ ਜਿਨ੍ਹਾਂ ਨੇ ਇਉਂ ਪਾਈ ਆਪਣਾ ਸਿਰ, ਮਹਿੰਗੇ ਮੁੱਲ ਦਾ ਜਿਹੜਾ ਮਿਲਿਆ ਹੋਇਆ ਗੁਰੂ ਨੂੰ ਦੇ ਦਿੱਤਾ, ਉਹ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਗਏ। ਇਸੇ ਤਰ੍ਹਾਂ ਜਿੱਥੇ ਮੈਂ ਨੂੰ ਮਨ ਔਰ ਤਨ ਨੂੰ ਅਰਪਿਤ ਕਰਨਾ ਨਾ, ਮੈਂ ਛੱਡਣੀ ਬੜੀ ਔਖੀ ਹੈ। ਮੈਂ ਆਹ ਕਿਉਂ ਕਰਾਂ, ਮੈਂ ਇਹ ਨਹੀਂ ਕਰਨਾ, ਇਹ ਜਿਹੜੀ ਮੈਂ ਨਾ ਸਾਧ ਸਿੰਘ ਜੀ, ਇਹੀ ਬੰਦੇ ਨੂੰ ਸਾਰੀ ਜ਼ਿੰਦਗੀ ਕਿਸੇ ਕੰਢੇ ਨਹੀਂ ਲੱਗਣ ਦਿੰਦੀ। ਬੱਕਰਾ ਮੈਂ ਕਰਦਾ ਸੀ ਤਾਂ ਹੀ ਉਹਦੀ ਜਾਨ ਗਈ। ਚਾਰ ਦਿਨ ਸੰਸਾਰ ਦੇ ਸੁੱਖ ਦੇ ਭੋਗਣੇ ਸਨ, ਉਹਨਾਂ ਤੋਂ ਵਾਂਝਾ ਹੋ ਗਿਆ, ਖਾਲੀ ਹੋ ਗਿਆ। ਇਸੇ ਤਰ੍ਹਾਂ ਮੈਂ ਮੇਰੀ ਛੱਡਣੀ, ਮੈਂ ਮੇਰੀ ਕੀ ਹੈ, ਮਨਮਤ, ਮਨਮਤ ਨੂੰ ਛੱਡਣਾ, ਗੁਰਮਤ ਨੂੰ ਧਾਰਨ ਕਰਨਾ। ਗੁਰਮਤ ਉਦੋਂ ਆਉਂਦੀ ਹੈ ਜਦੋਂ ਮੈਂ ਬੰਦਾ ਛੱਡ ਦਿੰਦਾ ਹੈ। ਇਸ ਕਰਕੇ ਫਿਰ ਮਨ ਵੀ ਔਰ ਤਨ ਵੀ ਗੁਰੂ ਦੇ ਭੇਟਾ ਕਰ ਦੇਣਾ, ਫਿਰ ਸਿਰ ਵੀ ਗੁਰੂ ਦੇ ਅੱਗੇ ਅਰਪਿਤ ਕਰ ਦੇਣਾ, ਫਿਰ ਮਹਿਲੇ ਮਹਿੰਗੇ ਮੁੱਲ ਦੁਆਰਾ ਹੰਕਾਰ ਰੂਪ ਸਿਰ ਦੇ ਕੇ ਮਹਿੰਗੇ ਮੁੱਲ ਦੀ ਜਿਹੜੀ ਦਾਤ ਹੈ ਉਹ ਕਿਹੜੀ ਹੈ, ਉਹ ਨਿਮਰਤਾ, ਉਹਨੂੰ ਖਰੀਦਣਾ, ਨਿਮਰਤਾ ਨੂੰ ਪ੍ਰਾਪਤ ਕਰਨਾ ਜੀਵਨ ਵਿੱਚ। ਕਿਹੋ ਜੀ ਨਿਮਰਤਾ, ਛੱਛਾ ਛੋਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ, ਛੱਛਾ ਛਾੜ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੱਲ੍ਹ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਮਨਾਇਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿੱਡੀ ਵੱਡੀ ਨਿਮਰਤਾ ਰੱਖੀ ਹੈ, ਹਰ ਕਦਮ 'ਤੇ ਸਤਿਗੁਰੂ ਦਾ ਹੁਕਮ ਮੰਨਿਆ ਔਰ ਅੱਠੇ ਪਹਿਰ ਨਿਮਰਤਾ ਦੇ ਵਿੱਚ ਸੇਵਾ ਕੀਤੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਨਿਮਰਤਾ ਵਿੱਚ ਰਹਿ ਕੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ। ਦੁਨੀਆ ਨੇ ਬੜੇ ਬੋਲ ਕਬੋਲ ਬੋਲੇ ਪਰ ਨਿਮਰਤਾ ਦਾ ਪੱਲਾ ਨਹੀਂ ਛੱਡਿਆ। ਨਿਮਰਤਾ ਇੱਕ ਐਸੀ ਦਾਤ ਹੈ ਜਿਹੜੀ ਸਾਧ ਸੰਗਤ ਜੀ ਮਨੁੱਖ ਨੂੰ ਅਸਮਾਨ 'ਤੇ ਲੈ ਜਾਂਦੀ ਹੈ। ਨੇਵੈ ਸੋ ਗੌਰਾ ਹੋਏ, ਗੌਰਵਤਾਈ ਨੂੰ, ਉੱਚੀ ਪਦਵੀ ਨੂੰ, ਉੱਚੀ ਮੰਜ਼ਿਲ ਨੂੰ ਉਹੀ ਪ੍ਰਾਪਤ ਕਰਦਾ ਜਿਹਦੇ ਅੰਦਰ ਨਿਮਰਤਾ ਆ ਜਾਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੜਾ ਸੁੰਦਰ ਫਰਮਾਨ ਕਰਦੇ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਸਾਰੇ ਜਿੰਨੇ ਗੁਣ ਹੈ ਨਾ ਸੰਸਾਰ ਵਿੱਚ ਅਤੇ ਜਿੰਨੀਆਂ ਵੀ ਸਾਰੀਆਂ ਚੰਗਿਆਈਆਂ, ਉਹਨਾਂ ਸਾਰਿਆਂ ਦਾ ਤੱਤ ਨਿਚੋੜ ਕੀ ਹੈ, ਮਿਠਾਸ ਭਾਵ ਨਿਮਰਤਾ ਰੱਖਣੀ। ਜਥੇਦਾਰ ਗਿਆਨੀ ਗੁਰਦਿਆਲ ਸਿੰਘ ਜੀ ਬੋਪਰਾਵਾਂ ਵਾਲਿਆਂ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਪੁੱਛਿਆ ਸੀ ਕਿ ਮਹਾਰਾਜ ਮੇਰਾ ਰਾਜਨੀਤੀ ਵੱਲ ਥੋੜ੍ਹਾ ਜਿਹਾ ਜ਼ਿਆਦਾ ਝੁਕਾ ਰਹਿੰਦਾ, ਮੈਨੂੰ ਕੋਈ ਇੱਕ ਗੁਣ ਦੱਸ ਦਿਓ ਜਿਹਦੇ ਨਾਲ ਮੇਰਾ ਹਰ ਕੰਮ ਸਿੱਧ ਹੋ ਜਾਇਆ ਕਰੇ। ਮਹਾਂਪੁਰਖਾਂ ਨੇ ਬੜੇ ਪ੍ਰੇਮ ਵਿੱਚ ਆ ਕੇ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸਾਰੇ ਗੁਣੀ ਬਖਸ਼ੇ ਹੈ, ਉਹਨਾਂ ਦੀ ਆਹ ਪੰਗਤੀ ਸਦਾ ਚੇਤੇ ਰੱਖੀ ਜਥੇਦਾਰਾ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਜੇ ਇਹ ਜੀਵਨ ਵਿੱਚ ਧਾਰਨ ਕਰ ਲਵੇਗਾ ਤੇਰੇ ਸਾਰੇ ਮਨੋਰਥ ਹੀ ਪੂਰੇ ਹੋ ਜਾਇਆ ਕਰਨਗੇ। ਇਸ ਕਰਕੇ ਸਾਧ ਸੰਗਤ ਜੀ ਹੰਕਾਰ ਰੂਪ ਸਿਰ ਦੇ ਕੇ ਮਹਿੰਗੇ ਮੁੱਲ ਦੀ ਨਿਮਰਤਾ ਧਾਰਨ ਕੀਤੀ ਹੈ, ਗ੍ਰਹਿਣ ਕੀਤੀ ਹੈ, ਪ੍ਰਾਪਤ ਕੀਤੀ ਹੈ। ਜੇ ਉਹ ਨਿਮਰਤਾ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਆਈ ਤਾਂ ਹੀ ਗੁਰੂ ਨਾਨਕ ਸਾਹਿਬ ਦਾ ਰੂਪ ਬਣੇ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੌਲੀ ਸਾਹਿਬ ਦੀ ਸੇਵਾ ਕਰ ਰਹੇ ਹੈ, ਲਾਹੌਰ ਤੋਂ ਸੰਬੰਧੀ ਆ ਕੇ ਤਾਨੇ ਮਿਹਣੇ ਮਾਰਨ ਲੱਗ ਪਏ ਹੈ। ਕੀ ਕਹਿੰਦੇ ਹੈ, ਸਹੁਰੇ ਘਰ ਵਿੱਚ ਜਵਾਈ ਬਣ ਕੇ ਨੌਕਰਾਂ ਦੀ ਤਰ੍ਹਾਂ ਟੋਕਰੀਆਂ ਢੋਨਾ, ਮਜ਼ਦੂਰਾਂ ਦੀ ਤਰ੍ਹਾਂ ਮਜ਼ਦੂਰੀ ਕਰਦਾ। ਜੇ ਮਜ਼ਦੂਰੀ ਕਰਨੀ ਸੀ ਤਾਂ ਆਪਣੇ ਘਰੇ ਰਹਿ ਕੇ ਆਪਣੇ ਨਗਰ ਵਿੱਚ ਲਾਹੌਰ ਸ਼ਹਿਰ ਵਿੱਚ ਥੋੜ੍ਹੀ ਥਾਂ ਸੀ ਜਿੱਥੇ ਮਰਦੀ ਮਜ਼ਦੂਰੀਆਂ ਕਰਦਾ, ਇਸ ਕਰਕੇ ਤੂੰ ਸਾਡੀ ਕੁੱਲ ਨੂੰ ਲਾਜ ਲਾ ਦਿੱਤੀ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨਿਮਰਤਾ ਦੇ ਘਰ ਵਿੱਚ ਆਏ, ਕੋਈ ਦੁੱਖ ਨਹੀਂ ਮਨਾਇਆ, ਕੋਈ ਰੋਸ ਨਹੀਂ, ਹੱਥ ਜੋੜ ਕੇ ਕਹਿਣ ਲੱਗੇ ਇਸ ਘਰ ਦੀ ਜਿਹੜੀ ਮਜ਼ਦੂਰੀ ਹੈ, ਇਸ ਘਰ ਦੀ ਜਿਹੜੀ ਸੇਵਾ ਹੈ, ਇਹ ਮਨੁੱਖ ਦਾ ਜਨਮ ਮਰਨ ਜਿਹੜਾ ਹੈ ਉਸ ਨੂੰ ਕੱਟ ਕੇ ਜੀਵਨ ਨੂੰ ਸਫਲ ਕਰ ਦਿੰਦੀ ਹੈ। ਇਸ ਕਰਕੇ ਇਸ ਘਰ ਦੀ ਟੋਕਰੀ ਢੋਣ ਦੇ ਨਾਲ ਲੋਕ ਪ੍ਰਲੋਕ ਵਿੱਚ ਮੁੱਖ ਉਜਲਾ ਹੁੰਦਾ ਹੈ। ਇਹ ਮਜ਼ਦੂਰੀ ਭਾਗਾਂ ਵਾਲਿਆਂ ਨੂੰ ਜੀਵਨ ਵਿੱਚ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਸਮਝਾਈ ਰਹੇ ਸਾਨੂੰ ਚਲਦੇ ਚਲਦੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਪਾਸ ਗਏ, ਬੜੇ ਤਾਨੇ ਮਿਹਣੇ ਮਾਰਨ ਲੱਗ ਪਏ ਤਾਂ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਜਿਹੜੀ ਸ਼੍ਰੀ ਰਾਮਦਾਸ ਜੀ ਨੇ ਨਿਮਰਤਾ ਧਾਰ ਕੇ ਸੀਸ 'ਤੇ ਟੋਕਰੀ ਚੁੱਕੀ ਹੋਈ ਹੈ ਸੇਵਾ ਲਈ ਨਾ, ਇਹ ਇਹਨਾਂ 'ਤੇ ਦੀਨ ਦੁਨੀ ਦਾ ਛਤਰ ਝੂਲ ਰਿਹਾ। ਜਿਹੜਾ ਮਿੱਟੀ ਘੱਟਾ ਪਿਆ ਤੁਹਾਨੂੰ ਦਿਖਾਈ ਦਿੰਦਾ, ਇਹ ਚੰਦਨ ਕੇਸਰ ਛਿੜਕਿਆ ਹੋਇਆ, ਔਰ ਜਿਹੜਾ ਇਹਨਾਂ ਨੂੰ ਤੁਸੀਂ ਤਾਨੇ ਮਿਹਣੇ ਮਾਰਦੇ ਹੋ ਕਿ ਸਾਡੀ ਕੁੱਲ ਨੂੰ ਲਾਜ ਲਾ ਦਿੱਤੀ, ਤੁਹਾਡੇ ਪਿਤਰਾਂ ਦਾ ਬਜ਼ੁਰਗਾਂ ਦਾ ਉਧਾਰ ਤਾਂ ਇਹਨਾਂ ਦੇ ਅਵਤਾਰ ਧਾਰਨ ਨਾਲ ਹੀ ਤੁਹਾਡੀ ਕੁੱਲ ਵਿੱਚ ਹੋਣਾ। ਇਸ ਕਰਕੇ ਸਾਧ ਸੰਗਤ ਦੀ ਐਸੀ ਮਹਾਨ ਨਿਮਰਤਾ ਨਾਲ ਸੇਵਾ ਕੀਤੀ। ਸੋ ਮਹਿੰਗੇ ਮੁੱਲ ਦੀ ਦਾਤ ਹੰਕਾਰ ਰੂਪ ਸਿਰ ਦੇ ਕੇ ਨਿਮਰਤਾ ਰੂਪ ਇਹ ਸਤਿਗੁਰਾਂ ਦੇ ਦਰ ਤੋਂ ਮਹਿੰਗੇ ਮੁੱਲ ਦੀ ਦਾਤ ਲੈਣਾ ਕੀਤੀ ਹੈ। ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਨਰ ਪਤ ਰਾਜੇ ਰੰਗ ਰਸ ਮਾਣ ਹੈ।
ਜੋ ਨਰਾਂ ਦੇ ਪਤ ਰਾਜੇ ਹੈ, ਮਾਲਕ ਹੈ, ਪਤ ਦਾ ਅਰਥ ਹੁੰਦਾ ਮਾਲਕ, ਚੱਕਰਵਰਤੀ ਬਾਦਸ਼ਾਹ, ਰਾਜੇ ਰਜਵਾੜੇ ਰਿਆਸਤਾਂ ਦੇ ਮਾਲਕ, ਜਿਹੜੇ ਵੱਡੇ ਵੱਡੇ ਰਾਜੇ ਹੈ, ਉਹ ਦੁਨੀਆਂ ਦੇ ਰੰਗ ਤਮਾਸ਼ਿਆਂ ਦੇ ਰਸ ਨੂੰ ਮਾਣਦੇ ਹੈ। ਤਮਾਸ਼ੇ ਵੇਖਦੇ ਅੱਖੀ ਦੇਖ ਨਾ ਰੱਜੀਆਂ, ਬਹੁ ਰੰਗ ਤਮਾਸੇ। ਇਸ ਕਰਕੇ ਦੁਨੀਆਂ ਦੇ ਰੰਗ ਆਨੰਦ ਰਸ ਭੋਗਾਂ ਦੇ ਮਾਨਣੇ ਔਰ ਤਮਾਸ਼ੇ ਜਿਹੜੇ ਵੇਖਣੇ ਹਨ, ਆਪਣੇ ਮਨ ਨੂੰ ਪ੍ਰਸੰਨ ਕਰਨ ਵਾਸਤੇ, ਖੁਸ਼ ਕਰਨ ਵਾਸਤੇ,
ਪਕੜ ਖੜੇ ਸਭ ਕਲਗਾ।
ਐਸੇ ਜਿਹੜੇ ਨਾਮ ਤੋਂ ਹੀਣੇ ਲੋਕ ਹੈ ਉਹਨਾਂ ਨੂੰ ਪਕੜ ਕੇ ਫੜ ਕਰਕੇ ਜਾਮ ਖੜੇ ਨਾਮ ਲੈ ਜਾਣਗੇ। ਮਾਝੇ ਦੀ ਬੋਲੀ ਹੈ, ਖੜੇ ਲੈ ਜਾਣਗੇ ਕਿੱਥੇ, ਧਰਮ ਰਾਜੇ ਦੀ ਕਚਹਿਰੀ ਵਿੱਚ। ਸਭ ਕਲਗਾ, ਜਿੰਨੇ ਤੂੰ ਪਾਪ ਕੀਤੇ ਹੈ ਨਾ, ਕਲਗਾ ਨਾਮ ਪਾਪਾਂ ਦਾ ਹੈ, ਜਿੰਨੇ ਤੂੰ ਪਾਪ ਕੀਤੇ ਹੈ ਨਾ, ਉਹਨਾਂ ਪਾਪਾਂ ਦੇ ਕਮਾਉਣ ਕਰਕੇ ਕਲਯੁਗ ਦੇ ਵਿੱਚ ਤੈਨੂੰ ਜੰਮ ਪਕੜ ਕਰਕੇ ਵਾਹਿਗੁਰੂ ਦੇ ਹੁਕਮ ਵਿੱਚ ਜੰਮਪੁਰੀ ਦੇ ਵਿੱਚ ਲੈ ਜਾਣਗੇ। ਜਿਹੜੇ ਦੁਨੀਆਂ ਦੇ ਰੰਗ ਰਸ ਮਾਣਦਾ ਹੈ, ਇਹਨਾਂ ਕਰਕੇ ਤੇਰੀ ਇਹ ਹਾਲਤ ਹੋਣੀ ਹੈ।
ਧਰਮ ਰਾਏ ਸਿਰ ਡੰਡ ਲਗਾਨਾ,
ਧਰਮ ਰਾਜਾ ਸਿਰ ਤੇ ਜੰਮ ਡੰਡ। ਚਾਰ ਤਰ੍ਹਾਂ ਦੇ ਡੰਡ ਮੰਨੇ, ਪਿਤਰ ਦੰਡ, ਦੇਵ ਦੰਡ, ਲੋਕ ਡੰਡ, ਰਾਜ ਡੰਡ, ਪੰਜਵਾਂ ਜੰਮ ਡੰਡ, ਜਮਾਂ ਦੀ ਸਜ਼ਾ। ਸਿਰ ਦੇ ਉੱਤੇ ਜਮਕਾ ਡੰਡ ਮੂੰਡ ਮੈਂ ਲੱਗਾ ਤਬ ਕਿਆ ਕਰੇ ਪ੍ਰਾਣੀ। ਇਸ ਕਰਕੇ ਧਰਮ ਰਾਜਾ ਸਿਰ ਦੇ ਉੱਤੇ ਇਹ ਡੰਨ, ਇਹ ਸਜ਼ਾ। ਆਪਾਂ ਕਹਿੰਦੇ ਹਾਂ ਫਲਾਨੇ ਵਿਅਕਤੀ ਤੋਂ ਗਲਤੀ ਹੋਈ, ਉਹਨੂੰ ਸੰਗਤ ਨੇ ਇਹ ਡੰਨ ਲਾ ਦਿੱਤਾ, ਸਜ਼ਾ ਲਾ ਦਿੱਤੀ। ਇਸ ਕਰਕੇ ਧਰਮ ਰਾਜਾ ਜਿਹੜਾ ਹੈ ਉਹ ਐਸੇ ਪ੍ਰਾਣੀਆਂ ਨੂੰ ਸਿਰ ਦੇ ਉੱਤੇ ਜਮਾਂ ਦਾ ਡੰਡ ਲਾਵੇਗਾ, ਨਰਕਾਂ ਦੇ ਦੁੱਖ ਭੋਗਣ ਦਾ।
ਫਿਰ ਪਛਤਾਨੇ ਹੱਥ ਫਲਗਾ,
ਜਦੋਂ ਹੱਥ ਦੇ ਫਲਗਾ, ਜਿਹੜੇ ਫਲ ਕੀਤੇ ਹੈ ਨਾ ਮਾੜੇ ਕਰਮ ਪਾਪ, ਉਹਨਾਂ ਦਾ ਫਲ ਹੱਥ ਦੇ ਉੱਤੇ ਸਾਹਮਣੇ ਦੇਖੇਗਾ ਨਾ, ਫਿਰ ਤੇਰੇ ਪੱਲੇ ਫਲਗਾ ਜਿਹੜਾ ਹੱਥਾਂ ਦੇ ਵਿੱਚ ਸਾਹਮਣੇ, ਤੇਰੇ ਹੱਥਾਂ ਵਿੱਚ ਪਾਪਾਂ ਦਾ ਫਲ ਤੇਰੇ ਸਾਹਮਣੇ ਹੀ ਆ ਗਿਆ ਨਾ, ਫਿਰ ਪਛਤਾਪ ਤੋਂ ਬਿਨਾਂ ਹੋਰ ਕੁਝ ਨਹੀਂ ਰਹਿਣਾ। ਫਲਗਾ ਦਾ ਅਰਥ ਫਾਲੇ, ਜਿਵੇਂ ਪੁਰਾਣੇ ਸਮਿਆਂ ਵਿੱਚ ਫਾਲੇ ਲਾਲ ਸੁੱਖ ਕਰਕੇ ਲੋਹੇ ਨੂੰ ਕੁੱਟ ਕੇ ਚੰਗੀ ਤਰ੍ਹਾਂ ਉਹਨਾਂ ਦੇ ਹਲ ਆਦਿਕ, ਫਾਲੇ ਆਦਿਕ ਬਣਾਏ ਜਾਂਦੇ ਸਨ। ਇਸੇ ਤਰ੍ਹਾਂ ਉਹ ਜਮ ਤਪਾਤ ਪਾ ਕੇ ਤੇਰੇ ਹੱਥਾਂ ਤੇ ਪਾਪਾਂ ਕਰਕੇ ਲਾਉਣਗੇ, ਤੈਨੂੰ ਸਜ਼ਾ ਦੇਣਗੇ। ਫਲਗਾ ਨਾਮ ਕਲੰਕਾਂ ਦਾ ਵੀ ਹੈ, ਜਿਹੜੇ ਦੁਨੀਆਂ ਦੇ ਰੰਗ ਰਸ ਮਾਣੇ ਆ, ਕਲੰਕ ਲੱਗੇ ਆ ਨਾ ਤੇਰੇ ਮੱਥੇ ਨੂੰ, ਉਹਨਾਂ ਕਰਕੇ ਫਿਰ ਤੇਰੇ ਹੱਥਾਂ ਵਿੱਚ ਤੇਰੇ ਸਾਹਮਣੇ ਜਦੋਂ ਤੈਨੂੰ ਸਜ਼ਾ ਦਿੱਤੀ, ਉਹਨਾਂ ਦਾ ਡੰਨ ਤੈਨੂੰ ਮਿਲਿਆ, ਫਿਰ ਪਿਆਰਿਆ ਪਛਤਾਉਣੇਗਾ। ਪਛਤਾਉਣ ਤੋਂ ਬਿਨਾਂ, ਪਛਤਾਤਾਪ ਤੋਂ ਬਿਨਾਂ ਤੇਰੇ ਪੱਲੇ ਕੁਝ ਨਹੀਂ ਰਹਿ ਜਾਣਾ।
ਹਰ ਰਾਖ ਰਾਖ ਜਨ ਕਿਰਮ ਤੁਮਾਰੇ।
ਅਰਦਾਸ ਕਰੀਏ ਹੇ ਹਰੀ ਵਾਹਿਗੁਰੂ ਪਰਮੇਸ਼ਰ, ਸਾਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਰੱਖ ਲਓ, ਪਾਪਾਂ ਤੋਂ ਬਚਾ ਲਓ। ਅਸੀਂ ਤੁਹਾਡੇ ਜਿਹੜੇ ਜਨ ਦਾਸ ਹੈ ਨਾ, ਉਹਨਾਂ ਦੇ ਜਿਹੜੇ ਅੱਗੇ ਦਾਸ ਹੈ, ਕਿਰਮ ਛੋਟੇ ਤੋਂ ਛੋਟੇ ਦਾਸ ਸੇਵਕ ਹੈ ਮਹਾਰਾਜ, ਉਹਨਾਂ ਦੇ ਸਾਨੂੰ ਕਿਰਮ ਸੇਵਕ ਬਣਾ ਲਓ, ਦਾਸ ਬਣਾ ਲਓ। ਇਸ ਕਰਕੇ ਮਹਾਰਾਜ ਸਾਨੂੰ ਰੱਖ ਲਓ ਪਾਪਾਂ ਤੋਂ।
ਲਾਗਤ ਪੁਰਖ ਪ੍ਰਤਪਲਗਾ।
ਇਹ ਪਰਿਪੂਰਨ ਵਾਹਿਗੁਰੂ ਪਰਮੇਸ਼ਰ ਤੋਂ ਸਾਰਿਆਂ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਅਸੀਂ ਤੇਰੀ ਸ਼ਰਨ ਦੇ ਵਿੱਚ ਚੱਲ ਕੇ ਆਏ ਹਾਂ, ਇਸ ਕਰਕੇ ਸਾਨੂੰ ਆਪਣੇ ਸੇਵਕਾਂ ਦੇ ਸੇਵਕ ਬਣਾ ਕੇ ਰੱਖਣਾ ਕਰੋ।
ਦਰਸਨ ਸੰਤ ਦੇਹੋ ਸੁਖ ਪਾਵੇ।
ਜਿਹੜੇ ਤੇਰੇ ਸੰਤ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ, ਐਸੇ ਜਿਹੜੇ ਸੰਤ ਹੈ ਉਹਨਾਂ ਦੇ ਦਰਸ਼ਨ ਸਾਨੂੰ ਬਖਸ਼ਿਸ਼ ਕਰ ਦਿਓ। ਆਪਾਂ ਬਾਬਾ ਬਿਧੀ ਚੰਦ ਜੀ ਤੋਂ ਵੱਡੇ ਤਾਂ ਨਹੀਂ, ਉਹਨਾਂ ਨੂੰ ਛੇਵੇਂ ਪਾਤਸ਼ਾਹ ਜੀ ਨੇ ਪੁੱਛਿਆ ਸੀ, ਭਾਈ ਬਿਧੀ ਚੰਦ ਮੰਗ ਕੀ ਮੰਗਣਾ? ਕਹਿੰਦੇ ਮਹਾਰਾਜ ਸਭ ਕੁਝ ਤੁਸੀਂ ਬਖਸ਼ਿਆ। ਕਹਿੰਦੇ ਨਹੀਂ, ਛੇਵੇਂ ਪਾਤਸ਼ਾਹ ਕਹਿੰਦੇ ਬੱਚਾ ਮੰਗ ਕੇ ਮਾਪਿਆਂ ਤੋਂ ਦਾਤ ਨਾ ਕੋਈ ਲਵੇ ਤਾਂ ਮਾਪਿਆਂ ਦੀ ਪ੍ਰਸੰਨਤਾ ਨਹੀਂ ਹੁੰਦੀ, ਮਾਤਾ ਪਿਤਾ ਪ੍ਰਸੰਨ ਨਹੀਂ ਹੁੰਦੇ, ਤੂੰ ਆਪ ਮੰਗ, ਫਿਰ ਸਾਡੀ ਦਿਲੋਂ ਪ੍ਰਸੰਨਤਾ ਹੋਏਗੀ। ਤਾਂ ਫਿਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਗੁਰਮੁਖ ਦਾ ਮੇਲ, ਸਾਧ ਦਾ ਸੰਗ, ਨਾਮ ਦਾ ਰੰਗ, ਸੰਤ ਦਾ ਦਰਸ਼ਨ, ਨਿਸ਼ਚਾ ਭੰਗ, ਮਹਾਰਾਜ ਇਹ ਦਾਤ ਬਖਸ਼ੋ। ਇਸ ਕਰਕੇ ਐਸੇ ਨਾਮ ਜਪਣ ਵਾਲੇ, ਧੰਨ ਬਾਬਾ ਸ਼ਾਮ ਸਿੰਘ ਸਾਹਿਬ ਜੀ ਜੈਸੇ ਮਹਾਂਪੁਰਖ, ਕਰਨੀਆਂ ਵਾਲੀਆਂ ਆਤਮਾਵਾਂ, ਸੰਤ ਹੋਏ ਹੈ, ਨਾਮ ਜਪਣ ਵਾਲੀ ਆਤਮਾ ਨੂੰ ਸੰਤ ਕਿਹਾ ਹੈ। ਹਾਂ, ਜਿਹੜਾ ਕੋਈ ਪਖੰਡ ਕਰਦਾ ਇਸ ਬਾਣੇ ਵਿੱਚ ਉਹ ਗੁਨਾਹਗਾਰ ਹੈ, ਪਰ ਕਿਸੇ ਗੁਰਮੁਖ ਦੀ ਅਵਸਥਾ ਦਾ ਖੰਡਨ ਨਹੀਂ ਕਦੇ ਹੋ ਸਕਦਾ। ਇਸ ਕਰਕੇ ਐਸੇ ਜਿਹੜੇ ਸੰਤ ਹੈ ਜਿਨ੍ਹਾਂ ਨੂੰ ਮਹਾਰਾਜ ਤੁਸੀਂ ਆਤਮ ਸਰੂਪ ਦਾ ਸੁੱਖ ਤੁਹਾਡੇ ਦਰ ਤੋਂ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਸੁੱਖ ਸਰੂਪ ਨੂੰ ਜਿਨ੍ਹਾਂ ਨੇ ਪਾ ਲਿਆ, ਜਿਨ੍ਹਾਂ ਸੰਤਾਂ ਨੂੰ ਤੁਸੀਂ ਦਰਸ਼ਨ ਦਿੱਤੇ ਹੈ ਪ੍ਰਤੱਖ ਰੂਪ ਦੇ ਵਿੱਚ, ਐਸੇ ਸੰਤਾਂ ਦੇ ਸਾਨੂੰ ਵੀ ਦਰਸ਼ਨ ਬਖਸ਼ੋ, ਜਿਸ ਕਰਕੇ ਸਾਡਾ ਜੀਵਨ ਵੀ ਸੁੱਖਾਂ ਨੂੰ ਉਹਨਾਂ ਦੀ ਸੰਗਤ ਵਿੱਚੋਂ ਆਤਮਕ ਆਨੰਦ ਦੇ ਸੁੱਖ ਨੂੰ ਪ੍ਰਾਪਤ ਕਰ ਸਕੇ।
ਰੱਬ ਲੋਚ ਪੂਰ ਜਨ ਤੁਮ ਗਾ।
ਤੇ ਵਾਹਿਗੁਰੂ ਪਰਮੇਸ਼ਰ, ਜਨ ਤੇਰੇ ਪਿਆਰੇ ਜਿਹੜੇ ਹੈ ਨਾ, ਉਹਨਾਂ ਦੇ ਦਰਸ਼ਨ ਬਖਸ਼ ਦਿਓ, ਉਹਨਾਂ ਦੀ ਸੰਗਤ ਬਖਸ਼ ਦਿਓ, ਇਹ ਸਾਡੀ ਲੋਚਾ ਪੂਰੀ ਕਰ ਦਿਓ। ਅਸੀਂ ਆਪ ਜੀ ਤੋਂ ਘੁੰਮ ਗਾ ਘੁੰਮ ਘੁੰਮ ਕੇ ਬਾਰ ਬਾਰ ਆਪ ਜੀ ਦੇ ਜਿਹੜੀਆਂ ਆਪਾਂ ਪ੍ਰਕਰਮਾ ਕਰਦੇ ਹਾਂ, ਕਈ ਐਵੇਂ ਸਵਾਲ ਕਰ ਦਿੰਦੇ ਆ ਜੀ ਪ੍ਰਕਰਮਾ ਕਰਨੀਆਂ ਜੀ, ਇਹ ਮਨਮਤ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕਰਨੀਆਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਕਰਮਾ ਕਰਨੀਆਂ, ਗੁਰੂ ਕੇ ਨਿਸ਼ਾਨਾਂ ਦੀਆਂ ਪ੍ਰਕਰਮਾ ਕਰਨੀਆਂ। ਹੋ ਵਾਰੀ ਫੇਰੀ ਸਦਾ ਘੁਮਾਈ, ਜਿਹੜੇ ਵਾਰ ਵਾਰ ਸਤਿਗੁਰੂ ਦੇ ਚਰਨਾਂ ਦੀ ਪ੍ਰਕਰਮਾ ਕਰਦੇ ਆ ਮਹਾਰਾਜ ਕਹਿੰਦੇ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਭਾਈ ਗੁਰਦਾਸ ਜੀ ਕੀ ਕਹਿੰਦੇ ਆ ਸੁਣੋ, ਸਫਲ ਚਰਨ ਪ੍ਰਦਖਣਾ ਕਰਨ ਕੈ, ਹੋ ਵਾਰੀ ਫੇਰੀ ਸਦਾ ਘੁਮਾਈ। ਉਹ ਚਰਨ ਸਫਲੇ ਹੈ ਜਿਹੜੇ ਬਾਰ ਬਾਰ ਆਪਣੇ ਸਤਿਗੁਰੂ ਦੀ ਪ੍ਰਕਰਮਾ ਕਰਦੇ ਹੈ। ਇਸ ਕਰਕੇ ਮਹਾਰਾਜ ਤੁਹਾਡੀਆਂ ਘੁੰਮ ਘੁੰਮ ਕੇ ਤੁਹਾਡੇ ਦੁਆਲੇ ਹੀ ਅਸੀਂ ਜੁੜੇ ਰਹੀਏ, ਤੁਹਾਡਾ ਕੇਂਦਰ ਸਾਨੂੰ ਪ੍ਰਾਪਤ ਹੋਵੇ, ਭਾਵ ਤੁਹਾਡੇ ਤੋਂ ਦੂਰ ਨਾ ਜਾਈਏ, ਤੁਹਾਡੇ ਦੁਆਲੇ ਘੁੰਮ ਘੁੰਮ ਕੇ ਪ੍ਰਕਰਮਾ ਕਰੀਏ, ਨਮਸਕਾਰਾਂ ਕਰੀਏ, ਬਾਰ ਬਾਰ ਤੁਹਾਡੇ ਤੋਂ ਬਲਿਹਾਰ ਜਾਣਾ ਕਰੀਏ। ਹੇ ਸੱਚੇ ਪਾਤਸ਼ਾਹ ਐਸੀ ਕਿਰਪਾ ਸਾਡੇ ਉੱਤੇ ਕਰੋ ਕਿ ਅਸੀਂ ਤੁਹਾਡੇ ਉਦਾਲੇ ਰਹੀਏ, ਤੁਹਾਡੇ ਹੁਕਮ ਦੇ ਵਿੱਚ ਵੱਡੇ ਰਹੀਏ, ਤੁਹਾਡੇ ਹੁਕਮ ਤੋਂ ਆਗਿਆ ਤੋਂ ਦੂਰ ਨਾ ਜਾਈਏ।
ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ,
ਹੇ ਵਾਹਿਗੁਰੂ ਪਰਮੇਸ਼ਰ, ਤੂੰ ਸਾਰਿਆਂ ਦਾ ਮਾਲਕ ਹੈ, ਸਰਵ ਸ਼ਕਤੀਮਾਨ ਹੈ ਔਰ ਸਾਰਿਆਂ ਤੋਂ ਵੱਡਾ ਹੈ, ਪੁਰਖਾਂ ਵਿੱਚੋਂ ਵੀ ਵੱਡਾ ਹੈ ਔਰ ਪੁਰਖਾਂ ਵਿੱਚੋਂ ਜਿਹੜੇ ਵੱਡੇ ਤੋਂ ਵੱਡੇ ਉਹਨਾਂ ਤੋਂ ਵੀ ਵੱਡਾ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਹੇ ਸਵਾਮੀ ਵਾਹਿਗੁਰੂ, ਸਾਡੀ ਤੇਰੇ ਅੱਗੇ ਅਰਦਾਸ, ਤੂੰ ਸਮਰੱਥ ਹੈ ਨਾ, ਤੂੰ ਸਮਰੱਥ ਵੱਡਾ, ਮੈਂ ਮਤ ਥੋੜੀ ਰਾਮ। ਜਿਵੇਂ ਆਪਾਂ ਕਹਿ ਦਿੰਦੇ ਹਾਂ ਸਿੰਘ ਜੀ ਤੁਸੀਂ ਸਮਰੱਥ ਹੋ, ਤੁਸੀਂ ਇਹ ਮੇਰਾ ਕਾਰਜ ਸਵਾਰ ਸਕਦੇ ਹੋ, ਕਿਉਂਕਿ ਉਹਦੇ ਵਿੱਚ ਸਮਰੱਥਾ ਹੁੰਦੀ ਹੈ, ਵਾਹਿਗੁਰੂ ਨੇ ਬਖਸ਼ੀ ਹੁੰਦੀ ਹੈ। ਇਸ ਤਰ੍ਹਾਂ ਸਭ ਤੋਂ ਵੱਡਾ ਸਮਰੱਥ ਵਾਹਿਗੁਰੂ ਪਰਮੇਸ਼ਰ ਹੈ। ਹੇ ਸਮਰੱਥ ਸਾਰੀਆਂ ਸ਼ਕਤੀਆਂ ਦੇ ਮਾਲਕ, ਵੱਡਿਆਂ ਤੋਂ ਵੱਡੇ ਪਰਿਪੂਰਨ ਵਾਹਿਗੁਰੂ ਸਾਰਿਆਂ ਦੇ ਮਾਲਕ, ਸੱਚੇ ਪਾਤਸ਼ਾਹ, ਤੁਹਾਡੇ ਅੱਗੇ ਅਰਦਾਸ ਹੈ।
ਕਉ ਕੀਜੈ ਦਾਨ ਹਰ ਨਿਮਗਾ,
ਹੇ ਮਹਾਰਾਜ ਮੈਨੂੰ ਦਾਨ ਹਰੀ ਦੇ ਨਾਮ ਦਾ ਨਿਮਗਾ, ਨਿਮਖ ਮਾਤਰ, ਥੋੜੇ ਤੋਂ ਥੋੜਾ, ਜਿਵੇਂ ਨਿਮਕ ਸਾਰੇ ਪਦਾਰਥਾਂ ਨੂੰ ਐਨ ਰਸ ਨਾਲ ਪੂਰਾ ਭਰ ਦਿੰਦਾ ਨਾ, ਇਵੇਂ ਹੇ ਸੱਚੇ ਪਾਤਸ਼ਾਹ ਨਿਮਗਾ, ਨਿਮਖ ਮਾਤਰ, ਥੋੜੇ ਤੋਂ ਥੋੜਾ, ਆਪਣੇ ਨਾਮ ਦਾ ਦਾਨ, ਆਪਣੇ ਨਾਮ ਦੇ ਦਾਨ ਵਿੱਚੋਂ ਨਾਮ ਦਾ ਰਸ, ਇਹ ਦਾਨ ਮਹਾਰਾਜ ਥੋੜੇ ਤੋਂ ਥੋੜਾ ਦੇਣਾ ਕਰੋ, ਜਾਂ ਨਿਮਖ ਮਾਤਰ ਲਈ ਥੋੜੇ ਤੋਂ ਥੋੜੇ ਸਮੇਂ ਲਈ ਨਾਮ ਜਪਣ ਦਾ ਮਹਾਰਾਜ ਦਾਨ ਦੇ ਦਿਓ। ਨਿਮਕ, ਨਿਮਕਾ ਦਾ ਅਰਥ ਹੈ ਝੱਟ, ਅੱਖ ਦੇ ਖੋਲਣ ਤੇ ਮੀਚਣ ਦੇ ਸਮੇਂ ਵਿੱਚ ਹੀ ਮਹਾਰਾਜ ਐਸੀ ਕਿਰਪਾ ਕਰ ਦਿਓ ਕਿ ਮੈਨੂੰ ਨਾਮ ਦਾ ਦਾਨ ਦੇ ਦਿਓ, ਨਾਮ ਦਾ ਰਸ ਬਖਸ਼ ਦਿਓ, ਆਨੰਦ ਬਖਸ਼ ਦਿਓ। ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜੇ ਇੱਕ ਛਿਨ ਮਾਤਰ ਸਮੇਂ ਲਈ, ਝੱਟ ਪਲ, ਅੱਖਾਂ ਦੇ ਖੋਲਣ ਤੇ ਮੀਚਣ ਦੇ ਸਮੇਂ ਜਿੰਨਾ ਵੀ ਮਹਾਰਾਜ ਨਾਮ ਦਾ ਰਸ ਬਖਸ਼ ਦੇਣ ਨਾ, ਜਿਹਨੂੰ ਇਹ ਰਸ ਪ੍ਰਾਪਤ ਆ ਜਾਏ ਉਹਦੇ ਉੱਤੇ ਜਮਾਂ ਦਾ ਜ਼ੋਰ ਨਹੀਂ ਚੱਲਦਾ, ਜਮਾਂ ਦਾ ਵਸ ਨਹੀਂ ਚੱਲਦਾ, ਐਡੀ ਕਿਰਪਾ ਹੋ ਜਾਂਦੀ ਹੈ। ਇਸ ਕਰਕੇ ਨਿਮਖ ਸਮੇਂ ਜਿੰਨਾ ਵੀ ਮਹਾਰਾਜ ਢਾਈ ਘੰਟੇ ਤੁਹਾਡਾ ਹੁਕਮ ਬਖਸ਼ਿਆ, ਗੁਰਸਿੱਖ ਨਿਭਾਉਂਦੇ ਹੈ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਹੈ ਮਹਾਰਾਜ, ਜਿਵੇਂ ਅਮਲੀ ਬੰਦੇ ਨੂੰ ਥੋੜ੍ਹਾ ਜਿਹਾ ਅਮਲ ਦੇ ਕੇ ਬੰਦੇ ਨਸ਼ੇ ਦਾ ਸਰੂਰ ਦਿਖਾ ਦਿੰਦੇ ਹੈ, ਮਹਾਰਾਜ ਸਾਨੂੰ ਵੀ ਥੋੜ੍ਹਾ ਥੋੜ੍ਹਾ ਰਸ ਖਿਨ ਪਲ ਸਮੇਂ ਲਈ ਬਖਸ਼ ਦਿਓ, ਜਿਸ ਕਰਕੇ ਸਾਡੇ ਮਨ ਦੇ ਵਿੱਚ ਇਹ ਤੀਬਰਤਾ ਬਣੀ ਰਹੇ, ਖਿੱਚ ਪੈਦਾ ਹੋ ਜਾਏ। ਇਹ ਬੇਨਤੀਆਂ ਕਰਨੀਆਂ ਹਨ।
ਜਨ ਨਾਨਕ ਨਾਮ ਮਿਲੈ ਸੁਖ ਪਾਵੈ,
ਜਨ ਦਾਸਾਂ ਨੂੰ ਮਹਾਰਾਜ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ, ਤੁਹਾਡਾ ਨਾਮ ਮਿਲੇ ਤੋਂ ਹੀ ਸਾਰੇ ਸੁਖ, ਆਤਮਕ ਆਨੰਦ, ਬ੍ਰਹਮਾਨੰਦ, ਇਹ ਸਤ ਚਿਤ ਆਨੰਦ ਦੀ ਪ੍ਰਾਪਤੀ ਦਾ ਸੁਖ ਪ੍ਰਾਪਤ ਹੋਵੇਗਾ। ਜੇ ਨਾਮ ਮਿਲੇਗਾ ਤਾਂ ਉਹ ਸੁਖ ਬ੍ਰਹਮਾਨੰਦ ਦਾ, ਜਿਹਨੂੰ ਬ੍ਰਹਮ ਗਿਆਨ ਦਾ ਆਨੰਦ ਕਿਹਾ ਜਾਂਦਾ, ਉਹ ਪ੍ਰਾਪਤ ਹੁੰਦਾ ਹੈ।
ਹਮ ਨਾਮ ਵਿਟਹੁ ਸਦ ਘੁੰਮ ਖਾਇ,
ਮਹਾਰਾਜ ਅਸੀਂ ਤੁਹਾਡੇ ਨਾਮ ਤੋਂ ਸਦਾ ਹੀ ਵਾਰੀ ਵਾਰੀ ਘੁੰਮਗਾ, ਘੁੰਮ ਘੁੰਮ ਕੇ, ਵਾਰ ਵਾਰ ਮੁੜ ਮੁੜ ਕੇ, ਪਲ ਪਲ ਕਰਕੇ, ਬੇਨਤੀਆਂ ਕਰਕੇ, ਮੁੜ ਮੁੜ ਕੇ ਅਸੀਂ ਤੁਹਾਡੇ ਨਾਮ ਤੋਂ, ਤੁਹਾਡੀਆਂ ਬਖਸ਼ਿਸ਼ਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਸਤ ਸੰਗਤ ਜੀ, ਅੱਜ 13 ਸਤੰਬਰ ਦਾ ਦਿਹਾੜਾ ਹੈ। 13 ਸਤੰਬਰ 1944 ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਥੇਬੰਦੀ ਦੀ ਸਥਾਪਨਾ ਪਾਕਿਸਤਾਨ ਦੀ ਧਰਤੀ ਲਾਇਲਪੁਰ ਵਿੱਚ ਹੋਈ ਔਰ ਇਹ ਸਿੱਖ ਪੰਥ ਦੀ ਬੜੀ ਪ੍ਰਸਿੱਧ ਜਥੇਬੰਦੀ, ਜਿਹਨੂੰ ਸਿੱਖ ਕੌਮ ਦੇ ਹਰਿਆਵਲ ਦਸਤੇ ਵਜੋਂ ਜਾਣਿਆ ਜਾਂਦਾ। ਇਸ ਜਥੇਬੰਦੀ ਨੇ ਕੌਮ ਦੇ ਉੱਚ ਕੋਟੀ ਦੇ ਵਿਦਵਾਨ ਪੈਦਾ ਕੀਤੇ ਔਰ ਵੱਡੀਆਂ ਵੱਡੀਆਂ ਰਾਜਸੀ ਪਦਵੀਆਂ 'ਤੇ ਵੀ ਇਸ ਜਥੇਬੰਦੀ ਦੇ ਵਿਦਿਆਰਥੀ ਜਾ ਕੇ ਬੈਠੇ ਔਰ ਇਸ ਜਥੇਬੰਦੀ ਨੂੰ ਉਦੋਂ ਆਕਾਸ਼ ਤੱਕ ਬੁਲੰਦੀਆਂ ਪ੍ਰਾਪਤ ਹੋਈਆਂ ਜਦੋਂ 2 ਜੁਲਾਈ 1978 ਨੂੰ ਇਸ ਜਥੇਬੰਦੀ ਨੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਔਰ ਇਸ ਜਥੇਬੰਦੀ ਨੇ ਉਸ ਦਿਨ ਤੋਂ ਲੈ ਕੇ ਸਿੱਖ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਔਰ ਧਰਮ ਯੁੱਧ ਮੋਰਚੇ ਦੇ ਵਿੱਚ ਕਦਮ ਨਾਲ ਕਦਮ ਮਿਲਾ ਕੇ ਇਸ ਜਥੇਬੰਦੀ ਦੇ ਯੋਧਿਆਂ ਨੇ ਬਹੁਤ ਵੱਡੀ ਸੇਵਾ ਕੀਤੀ। ਕੌਮ ਦੀ ਖਾਤਰ ਜਾਨਾਂ ਵੀ ਵਾਰੀਆਂ, ਸ਼ਹੀਦੀਆਂ ਵੀ ਦਿੱਤੀਆਂ, ਜੇਲ੍ਹਾਂ ਦੇ ਵਿੱਚ ਵੀ ਗਏ ਔਰ ਕੌਮ ਦੇ ਵਿੱਚ ਆਏ ਨਿਘਾਰ ਨੂੰ ਦੂਰ ਕਰਨ ਵਾਸਤੇ, ਜਵਾਨੀ ਨੂੰ ਗੁਰਮਤਿ ਅਤੇ ਸਿੱਖੀ ਨਾਲ ਜੋੜਨ ਵਾਸਤੇ ਇਹ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਸੀ ਕਿ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਿੱਖੀ ਨਾਲ ਜੋੜਿਆ ਜਾਏ। ਕੈਂਪ ਲਾ ਲਾ ਕੇ ਸਾਡੇ ਉਹਨਾਂ ਸਿੰਘਾਂ ਨੇ, ਬਜ਼ੁਰਗਾਂ ਨੇ ਹਿੰਦੁਸਤਾਨ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ, ਸਾਰੇ ਸਾਰੇ ਹਿੰਦੁਸਤਾਨ ਦੇ ਵੱਖ ਵੱਖ ਕੋਨਿਆਂ ਵਿੱਚ ਜਿੱਥੇ ਜਿੱਥੇ ਸਿੱਖ ਵਸੋਂ ਸੀ ਉਹਨਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਜਾ ਕੇ ਕੈਂਪ ਲਾਉਣੇ, ਨਿਤਨੇਮ ਦੀ ਸੰਥਿਆ, ਗੁਰਬਾਣੀ ਦੀ ਸੰਥਿਆ, ਗੁਰਮਤਿ ਦੀ ਟ੍ਰੇਨਿੰਗ ਔਰ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ, ਇਹ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਸੋ ਅੱਜ ਉਸ ਜਥੇਬੰਦੀ ਦਾ ਵੀ ਸਥਾਪਨਾ ਦਿਹਾੜਾ ਹੈ। ਮੈਂ ਇਸ ਜਥੇਬੰਦੀ ਦੇ ਸਮੁੱਚੇ ਜਿਨ੍ਹਾਂ ਸਿੰਘਾਂ ਨੇ ਸੇਵਾ ਕੀਤੀ ਹੈ ਸਾਰਿਆਂ ਨੂੰ ਅਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਨਾਲ ਇਹ ਵੀ ਅਪੀਲ ਕਰਦਾ ਕਿ ਫੈਡਰੇਸ਼ਨ ਦੀ ਉਹ ਬੁਲੰਦੀਆਂ ਦੁਬਾਰਾ ਕੌਮ ਦੇ ਵਿੱਚ ਉਜਾਗਰ ਹੋਣ, ਜਿਵੇਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਸਮੇਂ ਇਸ ਸੰਸਥਾ ਨੇ ਬਹੁਤ ਵੱਡੀ ਕੌਮ ਦੀ ਸੇਵਾ ਕੀਤੀ ਹੈ। ਆਓ ਲੜੀਵਾਰ ਕਥਾ ਵਿੱਚੋਂ ਇੱਕ ਪੌੜੀ ਦੀ ਕਥਾ 5-4 ਮਿੰਟ ਦੇ ਵਿੱਚ ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੋਭ ਮੋਹ ਬਾਦੀ ਦੇਹ।
ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਨ ਕਰਦੇ ਆ ਇਹ ਜਿਹੜੀ ਦੇਹ ਹੈ ਨਾ, ਇਹ ਲੋਭ ਅਤੇ ਮੋਹ ਦੇ ਵਿੱਚ ਇਸ ਤਰ੍ਹਾਂ ਬੰਨੀ ਹੋਈ ਹੈ ਜਿਵੇਂ ਕਿਸੇ ਵਿਅਕਤੀ ਨੂੰ ਮੁਸ਼ਕਾਂ ਦੇ ਕੇ ਬੰਨ ਦਿੱਤਾ ਜਾਂਦਾ। ਇਉਂ ਪਦਾਰਥਾਂ ਦਾ ਲੋਭ ਤੇ ਸੰਬੰਧੀਆਂ ਦਾ ਮੋਹ ਇਹਨਾਂ ਦੇ ਵਿੱਚ ਵੱਢੀ ਹੋਈ ਹੈ। ਅੱਠੇ ਪਹਿਰ
ਬਿਨ ਭਜਨ ਹੋਵਤ ਖੇਹ।
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਆ ਬਿਲਾਵਲ ਰਾਗ ਵਿੱਚ, ਜਿਹੜੇ ਭਜਨ ਨਹੀਂ ਕਰਦੇ ਨਾ, ਜਿਹੜੀ ਦੇਹ ਦੁਆਰਾ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ, ਇਹ ਦੇਹ ਖੇਹ ਮਿੱਟੀ ਦਾ ਰੂਪ ਇੱਕ ਨਾ ਇੱਕ ਦਿਨ ਬਣ ਜਾਂਦੀ ਹੈ ਬਿਨਾ ਨਾਮ ਤੋਂ।
ਦੂਤ ਮਹਾ ਭਿਆਨ।
ਜਿਹੜੇ ਧਰਮ ਰਾਜੇ ਦੇ ਜਮ ਦੂਤ ਹੈ, ਬੜੇ ਭਿਆਨਕ ਹੈ, ਬੜਾ ਭਿਆਨਕ ਦੁੱਖ ਡੰਨ ਸਜ਼ਾ ਦੇਣ ਵਾਲੇ ਹੈ, ਉਸੇ ਸ਼ਬਦ ਦਾ ਸਾਰ ਇੱਥੇ ਦੱਸ ਰਹੇ ਹੈ। ਬਿਨਾਂ ਭਜਨ ਤੋਂ ਫਿਰ ਐਸੀ ਹਾਲਤ ਹੁੰਦੀ ਹੈ ਜੀਵਾਂ ਦੀ।
ਸਿੱਤ ਗੁਪਤ ਕਰਮ ਹੈ ਜਾਨ।
ਜਾਨ ਲੈ ਹੈ ਬੰਦੇ ਜਿਹੜੇ ਤੂੰ ਕਰਮ ਕਰਦਾ ਨਾ, ਗੁਪਤ ਹੋ ਕੇ ਚਿੱਤਰ ਗੁਪਤ ਤੇਰੇ ਉਹਨਾਂ ਕਰਮਾਂ ਦਾ ਸਾਰਾ ਲੇਖਾ ਲਿਖਦੀ ਹੈ ਔਰ ਇਸ ਕਰਕੇ ਇਸੇ ਤਰ੍ਹਾਂ ਚਿੱਤ ਦੇ ਵਿੱਚ ਗੁਪਤ ਰੂਪ ਦੇ ਵਿੱਚ ਜਿੰਨੇ ਕਰਮ ਮਾੜੇ ਕਰਦਾ ਉਹ ਸਾਰੇ ਲਿਖੇ ਜਾਂਦੇ ਹੈ ਤੇ ਉਹ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਦਾ ਲੇਖਾ ਲਿਆ ਜਾਂਦਾ ਹੈ।
ਰੈਨ ਸਾਖ ਸੁਣਾਏ।
ਰਾਤ ਦਿਨ ਸਤਿਗੁਰੂ ਜੀ ਫਰਮਾਨ ਕਰਦੇ ਹੈ ਤੈਨੂੰ ਇਹ ਉਪਦੇਸ਼ ਇਹ ਸਿੱਖਿਆ ਦਿੱਤੀ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹੈ ਜੀਵ ਰਾਤ ਦਿਨ ਗੁਰੂ ਸਾਹਿਬ ਪਰਮੇਸ਼ਰ ਦਾ ਸਰਗੁਣ ਸਰੂਪ ਹੋ ਕਰਕੇ ਤੈਨੂੰ ਇਹ ਸਾਖ ਸਿੱਖਿਆ ਸੁਣਾ ਰਹੇ ਹੈ, ਸਿੱਖਿਆ ਦੇ ਰਹੇ ਹਨ।
ਨਾਨਕਾ ਹਰ ਸਰਨ ਆਏ।
ਇਹ ਪ੍ਰਾਣੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਲੈਣਾ ਕਰ। ਗੁਰੂ ਸਾਹਿਬ ਕੀ ਸਿੱਖਿਆ ਦੇ ਰਹੇ ਹੈ ਸੁਣਾ ਸੁਣਾ ਕੇ ਰਾਤ ਦਿਨ, ਕਿ ਇਹ ਅਮੋਲਕ ਮਨੁੱਖਾ ਦੇਹ ਤੈਨੂੰ ਮਿਲੀ ਹੈ 84 ਲੱਖ ਜੋਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ। ਪਦਾਰਥਾਂ ਦੇ ਲੋਭ ਦੇ ਵਿੱਚ ਬੰਨ ਕੇ ਨਾ ਬੈਠਾ ਰਹਿ ਆਪਣੇ ਆਪ ਨੂੰ, ਸੰਬੰਧੀਆਂ ਦੇ ਮੋਹ ਵਿੱਚ ਨਾ ਬੰਨ ਕੇ ਬੈਠਾ ਰਹਿ। ਬਿਨਾਂ ਭਜਨ ਤੋਂ ਇਹ ਦੇਹ ਖੇਹ ਹੋ ਜਾਣੀ ਹੈ, ਇੱਕ ਨਾ ਇੱਕ ਦਿਨ ਮਿੱਟੀ ਦਾ ਰੂਪ ਇਹਨੇ ਲੈ ਲੈਣਾ ਤੇ ਜਮਾਂ ਨੇ ਵੱਡਾ ਸਜ਼ਾ ਦੇਣੀ ਹੈ ਤੈਨੂੰ। जो कर्म तू माड़े करदा वह भी लिखे जाते हैं परमेश्वर की दरगाह विच उन्हां दा हिसाब हुंदा। इस करके गुरु ने जिहड़ी तैनू सिक्ख्या सुनाई है ना रात दिन, सिक्ख्या की सुनाई है कि रात दिन इस जीवन नू सफला करन वास्ते जिहड़ा दिन मिलिया ये भी हरी की शरण विच रहे, सत संगत कर, गुरु दे दर्शन कर, रात नू भी वाहिगुरु दे नाम दा भजन कर। ते जे तू हरी की शरण विच रात दिन रहेगा ना तो सतगुरु जी कहिंदे तैनू वाहिगुरु की दरगाह विच परमेश्वर की शरण उत्थे थां उत्थे टिकाणा प्राप्त होएगा। ये सतगुरु जी ने लड़ीवार कथा विच्चों एक पौड़ी की विचार करवाई है। ये जरूरी है कि एक लड़ीवार चल रही कथा विच्चों भी कथा होनी चाहीदी है। सो सात संगत जी समा अगे जाण दी आग्या नहीं दिंदा, दास सारियां संगतां दा रोम रोम करके बहुत बहुत धन्नवाद करदा। पंथ की महान संस्था श्रोमणी गुरद्वारा प्रबंधक कमेटी का भी, सिंह साहब ज्ञानी जगतार सिंह जी हैड ग्रंथी सचखंड श्री हरिमंदर साहब उन्हां दा भी मैं बहुत बहुत दिल दियां गहराइयां विच्चों धन्नवाद करदा। सारी संगत का बहुत बहुत धन्नवाद, भुला चुका खिमा करनी इतनी हाजरी प्रवान करनी।
रैन साख सुनाए नानका हर सरनाए, वाहिगुरु जी का खालसा, वाहिगुरु जी की।